कल इस विषय से पहुंचे सा कि सिखा नू सिखी दा रात सिर्फ बेनती की थी सी कि दातार केवल एक परमात्मा है ते जदो कोई दान मंगन जांदा है ते दान दा अखरी अर्थ ही एवे कि मंगन वाले दा अपना कोई हक नहीं ए ता दाते दी मर्जी है कि त्रुट के झोली विच ए खैर पा दे। दाते भी अपना बिरद है वो त्रुट पवे ते मंगन आए दी झोली विच खैर पाए। सिख ने जदो अरदास कीती ते सब तो पहली दाते ने मंगी के दाता कर्म मेरे नहीं गुण मेरे कोल नहीं पर इस कृपालता कर मैं सब तो पहला सत दान जेड़े मंगे ने इन्हां दाना विचों सिखी दा दान मंगन आया। वो सत दान केड़े ने रात भी अर्ज कीती सी कि सिखा नू सिखी दान केश दान रहक दान बवेक दान विशाहा दान भरोसा दान ते सतवां दान सी दाना सिर दान नाम दान। आओ करो कृपालता साध संगत आप समूह माई भाई एकाग्रता बख्शो समय अंदर रह के इस विषय नू आपां अज अगे तोरिए। करो कृपालता गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब जी दी अमृत गुरबाणी दे अंदर सिख शब्द गुरसिख शब्द सेवक शब्द जन दास ये शब्द कई वरी खजूर ने वर्तों विच बाणी विच लियांदा है। असी आम तौर पर इस शब्द की व्याख्या जदों करन लगने ते गुरु ग्रंथ साहिब दे शब्द की टेक लईए ते समझ पै जाए भी सिख की परिभाषा की है कौन है सिख। हजूर ने एक कृपा की है वैसे सिख का अखरी अर्थ है कि सिख्या नू ग्रहण करन वाला। जे आम अर्थ लोकाचारी विच करिए ते अर्थ होणगे सिख्या ग्रहण करन वाला ते जदो गुरमत की रोशनी विच इस शब्द की व्याख्या करांगे ते इहदे अर्थ होणगे कि गुरु की सिक्खी नू कमाण वाला गुरु के उपदेश नू कमाण वाला। ते सिख शब्द इन्ना विशाल है मैं कहना इस शब्द का कभी अंत पाए नहीं जा सकता। वो किवें पहला वचन कि सिक्खी का दान मंगन लगे हैं जदों सिख शब्द पढ़ने हैं ते आम कोई दुनियादार बंदा कोई गुण ग्रहण करना चाहे सारी जिंदगी सिख दा रहे ते उस ज्ञान का अंत कोई नहीं पर जदों गुरु कोई सिक्खी नू कोई कमान चले सिक्खी नू सीखना चाहे ते मैं बेनती करा ये एक दो साल की खेड नहीं ये तीन चार साल का कोर्स नहीं। गुरु ग्रंथ साहिब की शब्द की रोशनी विच सिक्खी नू सीखन लई कई जन्म लग सकदे। जिहड़ी मैं बेनती करनी चाहना हजूर कृपालू जी ने जदों सिख की परिभाषा दिती ते ऐसी बात की सिख कमाई कर करके गुरु पदवी ते पहुंच गए पर गुरु पदवी ते बैठे हुए भी सिखां दे चरणा दी धूर लोचदे हैं। गुरु पदवी ते मंगदे पए ने सिखां दी धूर। गुरु अर्जुन देव सच्चे पातशाह विराजमान ने सिंघासन ते उन्हां दी लोचा की है कि गुरसिखी भाणा मन्या गुर पूरा पार लंघाए गुरसिखा की कर धूड़ देख हम पापी पी गत पन। सिख किन्ना पूछा होगा। गुरु रामदास कृपालू जी ओ आप गुरगद्दी ते विराजमान ने ते धूड़ सिख दी मंगदे पए ने। गुरु अर्जुन साहब दा एक होर बचन हुंदा है कि जो दिसै गुरसिखड़ा तिस निव निव लागू पाए जियो आखा बिरथा जी की गुर सज्जन दे मिलाए जियो। साहब धन गुरु ग्रंथ साहिब की बाणी विचों सब तो पहला देखिए कि सिख कहिंदे किनू ने गुरमत की रोशनी विच। हजूर ने बाणी विच दो तुकां विच उत्तर दिता सिख कौन है। सतगुरु का वचन हुंदा है सो सिख सखा बंधत है भाई जे गुर कै भाणे विच आवे। एक तुक विच कह दिता सिख भी होवे भरा भी होवे मेरा रिश्तेदार भी वह है जेड़ा गुरु के भाने भी चाहता है ते नाल कह दिता अपने भाने जो चला भाई विछड़ चोटा खावे जेड़ा अपनी मन मर्जी करता होवे ओदा अंदर केवल भटकदा है ओनू कदी भी टिका नहीं। दो पंक्तियां भी दसिया कि सिख की परिभाषा की हजूर गुरु ग्रंथ साहब की अमृत बाणी पढ़ते हैं। मेरे गुरु रामदास जी का से एक शब्द पढ़ने गौड़ी की वार का यह शलोक है ते मेरा ख्याल हर गुर सिख नू यह शलोक ये अमृत बचन जुबानी कंठ होना जुबानी चेते होना है। ते देखो इस जिन्ना शब्द ये सुखायण है पढ़न विच ओना जदों कमाई वाले पासे तुरिए ते एक एक तुक नू पढ़ के सोची दा मना कि इन्नी सिक्खी आपां कदी कमा सकांगे। सिक्खी दा दान मंगण आए हां। गुरु रामदास जी ने बचन कहा कहिंदे ने सिख दा पहला लक्षण ए वे क्योंकि अज वो शब्द दोहराना वो विचारना अत जरूरी कहन लगे गुर सिख दा पहला फर्ज ए वे कि अमृत वेले उठ के जदों अपने बिस्तर नू त्यागे ते सब तो पहला ओदे खिरदे विच रब दी याद चल अमृत वेले उठ के पहला वो गुरु गुरु जपे परत के की करे उद्दम करके उठ के इशनान करे इशनान करन तो बाद गुरु दे दिते हुए उपदेश नू कमाए जदों दिन चढ़े ते प्यार नाल भिज के गुरु की बाणी पढ़े ते कहिंदे जदों फिर सिख सांस ग्रास नाम विच बिच जाए ते मेरा गुरु इन्ना कु त्रुटदा है ओनू फिर सिखी दी दात देंदा है ते जिस नू इन्ना जीवन मिल जाए एको जे सिख दे चरणा दी धूड़ गुरु रामदास दी मंगदे पए। सिखी दा दान कैसा है हजूर ने शब्द वरते ने गुर सतगुर का जो सिख अखाए जेड़ा ए अखवांदा मैं सिख हां जेड़ा नहीं अखवांदा ओ तां अपने भाणे भी चलदा पे जेड़ा सिख अखवांदा है गुर सतगुर का जो सिख अखाए सो भलकै उठ हर नाम त्यावै। सब तो पहला कंडीशन है कि सिख ने अमृत वेले उठ के परमात्मा दे नाम नू जपे सो भलके उठ हर नाम त्यावै उद्दम करे भलके प्रभाती इशनान करे अमृत सरन आवै उद्दम करके इशनान करे ते अमृत सर दा अर्थ गुरमुखा कीता साध संगत रूपी अमृत सरोवर विच जाके गुरु का सिख इशनान करे गुर सतगुरु का जो सिख अखाए सो भलके उठ हर नाम त्यावै उद्दम करे भलके प्रभाती इशनान करे अमृत सरन आवै उपदेश गुरु हर हर जप जापै सब किलविक पाप दोख लै जावै फिर चढ़े दिवस गुरबाणी गावै बहिंदिया उठद्या हर नाम त्यावै जो सास ग्रास त्याए मेरा हर हर सो गुर सिख गुरु मन पावै जिसनू दयाल होवै मेरा स्वामी तिस गुर सिख गुरु उपदेश सुनावै ते जेड़ा इन्नी कमाई करदै ओनू साहिब कहिंदे जन नानक धूड़ मंगै तिस गुर सिख की जो आप जपै अवरै नाम जपावै आप नाम जपदा होवे ते दूजे नू नाम जपण दी गल समझाए। मैं इस करके अज बाणी दे कुछ प्रमाण लए ने क्योंकि जदों असीं सिख दी गल करने आ सिख दा संबंध केवल बाजमुखी जीवन नाल नहीं बाजमुखी जीवन नाल है पर एक कदी ना भुले कि सिक्खी दी बुनियाद सिमरन है सिक्खी दी बुनियाद नाम है। धन गुरु अमरदास जी ने जदों सिख दी परिभाषा दिती ते उन्होंने कमाल दे बचन कहे ने आप जी आनंद साहब दी बाणी पढ़दे हो सिख दी परिभाषा देंदिया पुछिया गुरु अमरदास असल विच पूर्ण सिख कौन है। साहब ने कृपा की अज हजूर का पुरब भी है उन्होंने पुरब संबंधी भी गुरसिखी जीवन नाल संबंधित अर्ज करनी पुछया महाराज गुरसिख कौन है। कह लगे सिख वो है जेड़ा मेरे सतगुरु के हमेशा सनमुख रहिंदा है। ते महाराज सनमुख का अर्थ की है कि जेड़ा परिक्रमा करके गुरु जी के बिलकुल सामने बह इनू सनमुख कहने कह लगे बिलकुल ये गुरमत की मर्यादा है सामने बैठन वाले नू भी सनमुख कहा जाता है पर गुरु के सिखा ये कदी भुली ना सनमुख कहिंदी ओनू ने जेड़ा गुरु तो बिना किसी की ओट नहीं लेंदा ते अपने अंदर नू कदी गुरु के शब्द तो टुटन नहीं देंदा ओ भी गुरसिख। हजूर ने शब्द वरते ने कह लगे जे को सिख गुरु सेती सनमुख होवे ये सिखी दान मंगना ਜਦੋਂ ਕਹਿੰਦੇ ਆ ਦਾਤਾ ਸਿੱਖਾਂ ਨੂੰ ਸਿੱਖੀ ਦਾਨ, ਤੇ ਕਿਹੜਾ ਦਾਨ ਮੰਗਣਾ? ਇਹ ਕਿ ਸਾਨੂੰ ਦਾਤਾ ਸਿੱਖ ਬਣ ਕੇ ਤੇਰੇ ਸਨਮੁਖ ਬਹਿਣ ਦੀ ਜਾਚ ਆ ਜਾਏ, ਕਿ ਜੇ ਕੋਈ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ, ਗੁਰ ਕੈ ਚਰਨ ਖਿਰਦੈ ਧਿਆਏ, ਅੰਤਰ ਆਤਮੈ ਸੰਭਾਲੇ ਗੁਰੂ ਕੇ ਸਿੱਖੋ। ਇੱਥੋਂ ਸਿੱਖੀ ਸ਼ੁਰੂ ਹੁੰਦੀ, ਜਿਹੜਾ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਧਿਆ ਲੈ, ਆਪਣੇ ਅੰਤਰ ਆਤਮੇ ਕਦੀ ਵੀ ਸ਼ਬਦ ਤੋਂ ਟੁੱਟੇ ਨਾ, ਸੱਚ ਜਾਣੋ ਉਹਨੂੰ ਸਿੱਖੀ ਦਾ ਦਾਨ ਮਿਲਣ ਲੱਗਾ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਮੈ, ਗੁਰਬਿਨ ਅਵਰ ਨਾ ਜਾਣੈ ਕੋਏ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਉਹ ਸਨਮੁਖ ਹੈ ਜਿਹੜਾ ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਤੱਕਦਾ ਨਹੀਂ। ਜਿਹੜੀ ਥਾਂ ਗੁਰੂ ਨੂੰ ਅੰਦਰ ਦਿੱਤੀ, ਉਹ ਕਿਸੇ ਹੋਰ ਨੂੰ ਥਾਂ ਨਹੀਂ ਦਿੱਤੀ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੀ, ਹਜ਼ੂਰ ਨੇ ਜਦੋਂ ਗੁਰਸਿੱਖ ਦੀ ਉਪਮਾ ਕੀਤੀ, ਤੇ ਮੈਂ ਰਾਤ ਵੀ ਇੱਕ ਬੇਨਤੀ ਕੀਤੀ ਸੀ ਕਿ ਸਿੱਖੀ ਕਮਾਣ ਦਾ ਤੇ ਸਰਬ ਵੇਲਾ ਹੈ, ਜਨਮ ਤੋਂ ਲੈ ਕੇ ਮੌਤ ਤੱਕ ਜਿਹੜਾ ਵੇਲਾ ਵੀ ਮਿਲੇ ਆਪਾਂ ਸਿੱਖੀ ਨੂੰ ਕਮਾ ਸਕਦੇ ਹਾਂ। ਵੈਸੇ ਤਾਂ ਜਨਮ ਤੋਂ ਦਾਤਾ ਮੇਰ ਕਰੇ। ਹੁਣ ਆਪਾਂ ਜਦੋਂ ਪੜ੍ਹਦੇ ਹਾਂ, ਸਿੱਖ ਕਈ ਤਰ੍ਹਾਂ ਦੇ ਮਿਲਦੇ ਨੇ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੂੰ ਇੱਕ ਵਾਰੀ ਸਵਾਲ ਕੀਤਾ ਸੀ ਕਿਸੇ ਜਗਿਆਸੂ ਨੂੰ ਕਿ ਮਹਾਰਾਜ ਸਿੱਖੀ ਕਿੰਨੇ ਤਰ੍ਹਾਂ ਦੀ ਹੈ, ਸਿੱਖੀ ਕਿੰਨੇ ਪ੍ਰਕਾਰ ਦੀ ਹੈ? ਤੇ ਗੁਰੂ ਕਲਗੀਧਰ ਜੀ ਨੇ ਬਹੁਤ ਸੋਹਣਾ ਉੱਤਰ ਦਿੱਤਾ। ਕਹਿਣ ਲੱਗੇ ਪੰਜ ਤਰ੍ਹਾਂ ਦੇ ਸਿੱਖ ਮਿਲਦੇ ਨੇ, ਇਉਂ ਕਹਿ ਲਓ ਪੰਜ ਤਰ੍ਹਾਂ ਦੀ ਸਿੱਖੀ ਕਮਾਉਣ ਵਾਲੇ ਨੇ। ਮਹਾਰਾਜ ਇਹ ਪੰਜ ਤਰ੍ਹਾਂ ਦੀ ਸਿੱਖੀ ਕਮਾਉਣ ਵਾਲੇ ਕਿਹੜੇ? ਅਸੀਂ ਸਿੱਖੀ ਦਾਨ ਮੰਗਣ ਆਏ ਹਾਂ, ਕਿਹੜੇ ਨੇ ਸਿੱਖ ਜਿਹੜੇ ਪੰਜ ਤਰ੍ਹਾਂ ਦੀ ਸਿੱਖੀ ਕਮਾਉਂਦੇ ਨੇ? ਹਜ਼ੂਰ ਨੇ ਪੰਜੇ ਸ਼ਬਦ ਵਰਤੇ ਸਨ। ਪਹਿਲੀ ਸਿੱਖੀ ਹੈ ਧੰਦੇ ਕੀ, ਧਿਆਨ ਦਿਓ। ਦੂਸਰੀ ਸਿੱਖੀ ਹੈ ਦੇਖਾ ਦੇਖੀ ਕੀ। ਤੀਸਰੀ ਸਿੱਖੀ ਹੈ ਹਿਰਸ ਕੀ। ਚੌਥੀ ਸਿੱਖੀ ਹੈ ਸਿੱਧ ਕੀ। ਤੇ ਪੰਜਵੀਂ ਸਿੱਖੀ ਹੈ ਭਾਵਨਾ ਕੀ। ਸਿੱਖਾਂ ਪੁੱਛਿਆ, ਮਹਾਰਾਜ ਇਹ ਪੰਜ ਤਰ੍ਹਾਂ ਦੀ ਸਿੱਖੀ, ਤੇ ਤੁਸੀਂ ਕਿਰਪਾ ਕਰਕੇ ਇਹਦਾ ਖੁਲਾਸਾ ਕਰੋ ਵੀ ਇਹ ਪੰਜ ਤਰ੍ਹਾਂ ਦੀ ਸਿੱਖੀ ਕਿਵੇਂ? ਹਜ਼ੂਰ ਨੇ ਕਿਹਾ ਪਹਿਲੀ ਸਿੱਖੀ ਹੈ ਧੰਦੇ ਕੀ। ਧੰਦੇ ਕੀ ਦਾ ਅਰਥ ਕੀ ਹੈ? ਕਿ ਜੇ ਮੇਰਾ ਆਪਣਾ ਕਿਸੇ ਹੋਰ ਹੀਲਾ ਵਸੀਲਾ ਨਹੀਂ, ਖਿਮਾ ਕਰਿਓ ਇਹ ਹਕੀਕਤ ਹੈ, ਤੇ ਇਹਨੂੰ ਕਹਿਣ ਤੋਂ ਡਰਨਾ ਨਹੀਂ ਚਾਹੀਦਾ। ਇਹਦਾ ਮਤਲਬ ਇਹ ਨਹੀਂ ਕਿ ਜੇ ਮੈਂ ਕਥਾ ਨੂੰ ਇੱਕ ਕਿਰਤ ਰੂਪ ਵਿੱਚ ਵੀ ਸੁਕਿਰਤ ਰੂਪ ਵਿੱਚ ਵੀ ਲੈਣਾ ਤੇ ਮੈਂ ਇਸ ਸ਼ਬਦ ਨੂੰ ਲਕਾ ਲਵਾਂ ਕਿ ਧੰਦੇ ਕੀ ਸਿੱਖੀ ਹੁੰਦੀ ਹੋਈ ਨਹੀਂ। ਕਹਿਣ ਲੱਗੇ ਇੱਕ ਸਿੱਖੀ ਹੈ ਉਹ ਧੰਦੇ ਕੀ ਕਿ ਕੋਈ ਕੰਮ ਕਾਰ ਨਾ ਚੱਲਦਾ ਹੋਵੇ, ਕਿਸੇ ਪਾਸਿਓਂ ਪੁੱਛ ਪੜਤਾਲ ਨਾ ਹੋਵੇ, ਤੇ ਜੇ ਪਤਾ ਲੱਗ ਜਾਏ ਵੀ ਸਿੱਖ ਬਣਿਆ ਫਲਾਣੀ ਥਾਂ ਤੇ ਨੌਕਰੀ ਮਿਲ ਜਾਂਦੀ ਹੈ। ਇਹ ਹਜ਼ੂਰ ਨੇ ਬਚਨ ਕਿਹਾ ਧੰਦੇ ਕੀ ਸਿੱਖੀ ਕੀ। ਸਿੱਖ ਬਣਿਆ ਮੇਰੀ ਰੋਜ਼ੀ ਚੱਲ ਪੈਣੀ ਹੈ, ਸਿੱਖ ਬਣਿਆ ਮੇਰੇ ਰੋਟੀ ਟੁੱਕ ਦਾ ਪ੍ਰਬੰਧ ਹੋ ਜਾਣਾ। ਉਸੇ ਵੇਲੇ ਸਿੱਖੀ ਨੂੰ ਧਾਰਨ ਕਰ ਲੈਣਾ। ਸਾਹਿਬ ਕਹਿੰਦੇ ਨੇ ਇਹਨੂੰ ਕਹਿੰਦੇ ਨੇ ਇਹ ਧੰਦੇ ਕੀ ਸਿੱਖੀ ਹੈ। ਤੇ ਮਹਾਰਾਜ ਕਹਿੰਦੇ ਖਿਮਾ ਕਰੋ ਕਿ ਕਈ ਵਾਰੀ ਸਿਰੇ ਚੜ੍ਹਦੀ ਨਹੀਂ, ਕਿਉਂਕਿ ਜੇ ਪੇਟ ਨੂੰ ਮੁੱਖ ਰੱਖ ਕੇ ਕੇਵਲ ਸਿੱਖੀ ਨੂੰ ਕਮਾਣ ਤੁਰਾਂਗੇ, ਪੇਟ ਨੂੰ ਮੁੱਖ ਰੱਖਿਆ ਕਿਤੋਂ ਚਾਰ ਟਕੇ ਵੱਧ ਮਿਲ ਸਕਦੇ ਨੇ। ਬੰਦਾ ਉਸੇ ਵੇਲੇ ਖਿੜ ਕੇ ਇਹਨੂੰ ਤਿਆਗ ਕੇ ਦੂਜੇ ਪਾਸੇ ਜਾ ਸਕਦਾ ਹੈ। ਕਹਿਣ ਲੱਗੇ ਫਿਰ ਇਹ ਬਣ ਜਾਏਗਾ ਕਿ ਰੋਟੀਆਂ ਕਾਰਨ ਪੂਰਾ ਤਾਲ ਆਪ ਛਾੜੇ ਧਰਤੀ ਨਾਲ। ਇਹਨੂੰ ਸਾਹਿਬ ਨੇ ਕਿਹਾ ਗਿਆਨੀ ਧਿਆਨੀ ਬਹੁ ਉਪਦੇਸ਼ੀ ਇਹ ਜਗ ਸਗਲੋ ਧੰਦਾ। ਇਹਨੂੰ ਹਜ਼ੂਰ ਨੇ ਬਚਨ ਕੀਤੇ ਨੇ, ਕਹਿਣ ਲੱਗੇ ਮਾਇਆ ਕਾਰਨ ਵਿਦਿਆ ਵਿੱਚੋਂ ਜਨਮ ਅਭਿਰਥਾ ਜਾਈ, ਮਨ ਕੇ ਅੰਧੇ ਆਪ ਨਾ ਬੁੱਝੋ ਅਵਰ ਬੁਝਾਵੋ। ਭਾਈ ਪਹਿਲੀ ਤਰ੍ਹਾਂ ਦੀ ਸਿੱਖੀ ਧੰਦੇ ਕੀ। ਤੇ ਕੇਵਲ ਇਹਦੇ ਵਿੱਚ ਇਹ ਨਾ ਸ਼ਬਦ ਵਰਤੀਏ ਕਿ ਕੀਰਤਨੀਏ ਕਥਾ ਵਾਚਕ ਕਿਸੇ ਵੀ ਫੀਲਡ ਵਿੱਚ ਇਹ ਪਤਾ ਲੱਗੇ ਕਿ ਮੇਰੀ ਰੋਜ਼ੀ ਕੇਵਲ ਸਿੱਖ ਬਣ ਕੇ ਮਿਲਦੀ ਏ, ਤੇ ਉਸੇ ਵੇਲੇ ਧਾਰਨ ਕਰ ਲੈਣੀ ਤੇ ਪਰਤ ਕੇ ਇਹ ਸ਼ਬਦ ਕਹਿਣੇ ਕਿ ਆਪਾਂ ਤਾਂ ਕੇਵਲ ਕਿਰਤ ਵਾਸਤੇ ਇਹਨੂੰ ਸਿੱਖੀ ਨੂੰ ਧਾਰਨ ਕੀਤਾ ਹੋਇਆ, ਬਾਕੀ ਸਾਨੂੰ ਹੋਰ ਕੋਈ ਲੋੜ ਨਹੀਂ। ਗੁਰੂ ਕੇ ਸਿੱਖੋ ਇਸ ਧੰਦੇ ਕੀ ਸਿੱਖੀ, ਇਹ ਵੇ ਪਹਿਲੀ। ਹਜ਼ੂਰ ਨੇ ਦੂਜਾ ਸ਼ਬਦ ਵਰਤਿਆ, ਉਹ ਸਿੱਖੀ ਏ ਦੇਖਾ ਦੇਖੀ ਕੀ। ਦੇਖਾ ਦੇਖੀ ਦੀ ਸਿੱਖੀ ਇਹ ਵੇ, ਅਸੀਂ ਕਿਹੜਾ ਸਿੱਖੀ ਦਾਨ ਮੰਗਣਾ? ਉਹ ਵੇਖ ਕੇ ਮੰਨ ਲਓ ਕਿਸੇ ਭੈਣ ਭਰਾ ਨੇ ਸਿੱਖੀ ਨੂੰ ਧਾਰਨ ਕੀਤਾ ਤੇ ਰੱਬ ਵੱਲੋਂ ਉਹਦੇ ਬਿਜ਼ਨਸ ਵਿੱਚ ਬੜਾ ਲਾਹਾ ਆ ਗਈ, ਉਹਦੀ ਫਸਲ ਚੰਗੀ ਹੋ ਗਈ, ਉਹਦੇ ਪੁੱਤਰ ਧੀਆਂ ਨੂੰ ਚੰਗੇ ਰੁਤਬੇ ਨੌਕਰੀ ਮਿਲ ਗਈ, ਤੇ ਮਨ ਨੇ ਕਿਹਾ ਵੀ ਮਨਾ ਜੇ ਉਹ ਸਿੱਖ ਬਣੇ ਨੇ ਤੇ ਕਿੰਨਾ ਚੰਗਾ ਹੋਵੇ, ਤੂੰ ਵੀ ਸਿੱਖ ਬਣ ਜਾਏ। ਤੇ ਜਿਹੜੇ ਪਦਾਰਥ ਉਹਨਾਂ ਦੇ ਘਰ ਆਏ ਨੇ ਉਹ ਤੇਰੇ ਘਰ ਵੀ ਇੱਕ ਦਿਨ ਆ ਜਾਣਗੇ। ਕਹਿਣ ਲੱਗੇ ਇਹ ਹੁੰਦਾ ਕਿਸੇ ਨੂੰ ਰੀਸ ਕਰਕੇ ਕੇਵਲ ਪਦਾਰਥਾਂ ਨੂੰ ਮੁੱਖ ਰੱਖ ਕੇ ਬਾਣਾ ਪਾ ਕੇ ਤੁਰ ਪੈਣਾ, ਇਹ ਵੇ ਦੇਖਾ ਦੇਖੀ ਕੀ ਸਿੱਖ, ਵੇਖ ਕੇ ਤੁਰ ਪੈਣਾ। ਪਰ ਇੱਕ ਮੈਂ ਜ਼ਰੂਰ ਅਰਜ਼ ਕਰਦੇ ਹਾਂ, ਕਈ ਵਾਰੀ ਪਰਮਾਤਮਾ ਐਸੀ ਖੇਡ ਵਰਤਾਉਂਦਾ ਹੈ ਕਿ ਬੰਦਾ ਜਿਸ ਚੀਜ਼ ਨੂੰ ਲੈ ਕੇ ਸਿੱਖੀ ਕਮਾਣ ਵਾਲੇ ਪਾਸੇ ਤੁਰਦਾ ਹੈ ਨਾ, ਉਹਦਾ ਕਾਂਟਾ ਵੀ ਬਦਲ ਦਿੰਦਾ। ਮੈਂ ਦੋ ਕੁ ਉਦਾਹਰਨਾਂ ਅਰਜ਼ ਕਰਨਾ ਹੁੰਦਾ। ਬਾਬਾ ਫਰੀਦ ਸਾਹਿਬ ਜਿੱਦਣ ਰੱਬ ਦੀ ਬੰਦਗੀ ਵੱਲ ਤੁਰੇ ਨੇ, ਉਹਨਾਂ ਬਿਲਕੁਲ ਇਹ ਨਹੀਂ ਸੀ ਪੁੱਛਿਆ ਮਾਂ ਰੱਬ ਦੀ ਇਬਾਦਤ ਕਰਕੇ ਮਿਲਦਾ ਕੀ। ਮਾਂ ਨੇ ਕਿਹਾ ਕਿ ਖੁਦਾ ਦੀ ਇਬਾਦਤ ਕਰ। ਭਾਈ ਸਾਹਿਬ ਉਨੀ ਪ੍ਰਮਾਣ ਵੀ ਲਾਉਂਦੇ ਪਏ ਸਨ ਬਾਬਾ ਜੀ ਦਾ, ਤੇ ਜਦੋਂ ਪੁੱਛਿਆ ਮਾਂ ਮੈਂ ਇਬਾਦਤ ਕਰਾਂਗਾ ਨਮਾਜ਼ ਪੜਾਂਗਾ ਤੇ ਰੱਬ ਦਿੰਦਾ ਕੀ ਏ, ਤੇ ਮਾਂ ਦਾ ਇੱਕੋ ਉੱਤਰ ਸੀ ਕਿ ਬੇਟਾ ਖਾਣ ਨੂੰ ਮਿੱਠੀ ਸ਼ਕਰ ਦਿੰਦਾ। ਫਰੀਦ ਸਾਹਿਬ ਬਿਲਕੁਲ ਨਹੀਂ ਇਸ ਕਰਕੇ ਤੁਰੇ ਮੈਨੂੰ ਰੱਬ ਚਾਹੀਦਾ ਹੈ। ਮਾਂ ਇੰਨੀ ਸਿਆਣੀ ਤੇ ਵਿਦਵਾਨ ਸੀ, ਕਦੀ ਫਰੀਦ ਸਾਹਿਬ ਦਾ ਬਚਨ ਜੀਵਨ ਪੜੋ, 30 ਸਾਲ ਉਸ ਮਹਾਂਪੁਰਸ਼ ਨੇ ਵੱਖ ਵੱਖ ਥਾਵਾਂ ਤੇ ਤਾਲੀਮ ਲਈ। ਅਖੀਰ ਤੇ ਖਵਾਜਾ ਬਖਤਿਆਰ ਕਾਕੀ ਕੋਲ ਜਦੋਂ ਜਾਣਾ ਸੀ, 10 ਸਾਲ ਬਾਅਦ ਕਮਾਈ ਕਰਕੇ ਆਉਂਦੇ ਸਨ ਤੇ ਮਾਂ ਕਹਿੰਦੀ ਸੀ ਮੇਰੇ ਲਾਲ ਜੀ ਜਿੰਨਾ ਵੱਡਾ ਤੇਰਾ ਮੁਰਸ਼ਦ ਹੈ ਉਹਨਾਂ ਅਜੇ ਤੇਰਾ ਭਾਂਡਾ ਨਹੀਂ ਤਿਆਰ ਹੋਇਆ। ਇਹਦਾ ਮਤਲਬ ਮਾਂ ਕਿੰਨੀ ਕੁ ਕਮਾਈ ਵਾਲੀ ਹੋਵੇਗੀ ਜਿਹਨੂੰ 30 ਸਾਲ ਬਾਬੇ ਫਰੀਦ ਦੀ ਕਮਾਈ ਤੋਂ ਬਾਅਦ ਜਦੋਂ ਇਹ ਕਮਾਈ ਕਰਕੇ ਆਉਂਦੇ ਨੇ, ਹੁਣ ਕਹਿੰਦੀ ਹੈ ਮੇਰੇ ਲਾਲ ਤੂੰ ਖਵਾਜਾ ਬਖਤਿਆਰ ਕਾਕੀ ਕੋਲ ਜਾ, ਹੁਣ ਤੇਰਾ ਭਾਂਡਾ ਕੁਛ ਕੁ ਹੋਇਆ ਆਪਣੇ ਮੁਰਸ਼ਦ ਦੀ ਦਾਤ ਚੁਕਾਉਣ ਦੇ। ਐਵੇਂ ਨਹੀਂ, ਉਸ ਮਾਂ ਦਾ ਯੋਗਦਾਨ ਕਿੰਨੀ ਮਾਰਫਤ ਤੱਕ ਉਹ ਪਹੁੰਚੀ ਹੈ। ਜਦੋਂ ਉਹਨਾਂ ਪੁੱਛਿਆ, ਕਹਿਣ ਲੱਗੇ ਮਾਂ ਰੱਬ ਦਿੰਦਾ ਕੀ ਹੈ, ਤੁਰੇ ਕਾਸ ਲਈ ਕੇਵਲ ਇੱਕ ਸ਼ਕਰ ਨੂੰ। ਤੇ ਸਿੱਖ ਵਿਦਵਾਨ ਪ੍ਰਿੰਸੀਪਲ ਸਤਬੀਰ ਸਿੰਘ, ਮੈਂ ਜ਼ਰੂਰ ਰਾਏ ਦਿਆਂਗਾ ਕਿ ਜਿਹੜੇ ਸੱਜਣ ਪੜ੍ਹਨ ਨਾਲ ਸੰਬੰਧ ਰੱਖਦੇ ਨੇ ਉਹ ਦਰਵੇਸ਼ੀ ਗੱਖ ਦੀ ਕਿਤਾਬ ਜ਼ਰੂਰ ਪੜ੍ਹੇ। ਉਹਦੇ ਵਿੱਚ ਦਰਵੇਸ਼ਾਂ ਦੇ ਜੀਵਨ ਨੇ, ਤੇ ਬਿਨਾਂ ਕਿਸੇ ਵਿਤਕਰੇ ਤੋਂ ਕਿਹੜੀ ਜਾਤ, ਕਿਹੜੀ ਬਰਾਦਰੀ, ਕਿਹੜਾ ਧਰਮ, ਉਹ ਗੁਰਮੁਖੋ ਸੱਚ ਜਾਣੋ ਪੂਜਿਆਂ ਹੋਇਆਂ ਦਾ ਅੰਦਰ ਤਾਂ ਇੱਕ ਹੀ ਹੁੰਦਾ। ਇੱਕ ਅਦੀਬ ਕਹਿੰਦਾ, ਉਹ ਸ਼ਬਦ ਵਰਤਦਾ, ਉਹ ਕਹਿੰਦਾ ਰਾਮ ਰਹੀਮ ਅਰ ਮੌਲਾ ਕਿਆ, ਸਮਝ ਪੜੀ ਤੋਂ ਰੌਲਾ ਕਿਆ। ਜਦੋਂ ਅੰਦਰ ਦੀ ਸਮਝ ਪੈ ਜਾਏ, ਅੰਦਰ ਦੇ ਭਰਮ ਦੇ ਛੋੜ ਕੱਟੇ ਜਾਂਦੇ ਨੇ। 30 ਸਾਲਾਂ ਬਾਅਦ ਭਾਵੇਂ ਕਿਸੇ ਨੇ ਕਿਹਾ ਤਪ ਲਈ, ਜਦੋਂ ਫਰੀਦ ਸਾਹਿਬ ਨੇ ਅੱਜ ਮਿੱਟੀ ਨੂੰ ਹੱਥ ਪਾਇਆ ਤੇ ਮਿੱਟੀ ਵੀ ਸ਼ੱਕਰ ਪ੍ਰਤੀਤ ਹੋਈ, ਮਾਂ ਨੇ ਕਿਹਾ ਲਾਲ ਅੰਦਰ ਭਰਦਾ ਪਿਆ, ਹੁਣ ਮੈਂ ਚਾਹੁੰਦੀ ਹਾਂ ਕਿ ਤੂੰ ਆਪਣੇ ਪੂਰੇ ਮੁਰਸ਼ਦ ਕੋਲ ਚਲਾ ਜਾ। ਹੁਣ ਤੱਕ ਉਹ ਤੁਰੇ ਸਨ ਇੱਕ ਚੀਜ਼ ਨੂੰ ਲੈ ਕੇ ਕਿ ਕੇਵਲ ਮੂੰਹ ਦੇ ਸਵਾਦ ਨੂੰ, ਤੇ ਜਿੱਦਣ ਰੱਬ ਨੇ ਮਿਹਰ ਕੀਤੀ ਕੋਈ ਰਚਨਾ ਪੁਕਾਰ ਉੱਠੀ ਕਿ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਦੁਨੀਆਂ ਦੇ ਲੋਕੋ, ਹੁਣ ਮੇਰੀ ਬਿਰਤੀ ਉਹ ਨਹੀਂ ਰਹੀ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ ਪਰਮਾਤਮਾ ਤੋਂ ਮਿੱਠਾ ਕੁਝ ਨਹੀਂ। ਹਜ਼ੂਰ ਨੇ ਫਰੀਦ ਸਾਹਿਬ ਤੁਰੇ, ਪਰ ਉਹਨਾਂ ਦਾ ਮੁਕਾਮ ਕਿੱਥੇ ਜਾ ਪਹੁੰਚਿਆ। ਮੈਂ ਕਹਿੰਦੀ ਉਹਨਾਂ ਦੀ ਹੋਰ ਉਦਾਹਰਨ ਦੇਣੀ ਚਾਹੁੰਦਾ। ਮੈਂ ਕਹਿੰਦਾ ਜੇ ਕਿਤੇ ਅਣਖ ਵਾਲੀ ਜ਼ਿੰਦਗੀ ਜੀਣੀ ਹੈ ਨਾ, ਤੇ ਗੁਰੂ ਗ੍ਰੰਥ ਸਾਹਿਬ ਭਗਤਾਂ ਤੇ ਗੁਰੂ ਸਾਹਿਬਾਨਾਂ ਦੀ ਬਾਣੀ ਪੜ੍ਹਿਓ। ਉਹ ਫਕੀਰ ਮਹਾਂਪੁਰਸ਼ ਜਿਹਨੂੰ ਸ਼ੱਕਰਗੰਜ ਕਹਿੰਦੇ ਨੇ, ਉਹ ਇੰਨਾ ਪੁੱਗਿਆ ਹੋਇਆ ਕਿ ਅਖੀਰਲੇ ਦਿਨਾਂ ਵਿੱਚ ਜਦੋਂ ਨਮਾਜ਼ ਅਦਾ ਕਰਦੇ ਪਏ ਨੇ, ਗਸ਼ ਪੈ ਗਏ, ਜ਼ਮੀਨ ਤੇ ਡਿੱਗੇ, ਗਸ਼ੀ ਪਈ। ਮੈਂ ਖਿੰਨ ਵਿੱਚੋਂ ਵੈਸੇ ਨਿਕਲਿਆ ਆਪਣੇ ਵਿਸ਼ੇ ਤੋਂ, ਗਸ਼ੀ ਪਈ, ਜ਼ਮੀਨ ਤੇ ਡਿੱਗੇ। ਮੁਰੀਦਾਂ ਨੇ ਉੱਠ ਕੇ ਬਿਠਾਇਆ, ਕਹਿਣ ਲੱਗੇ ਨਮਾਜ਼ ਅਦਾ ਕਰ ਲਈ ਸੀ? ਉੱਤਰ ਮਿਲਿਆ ਨਹੀਂ। ਕਹਿਣ ਲੱਗੇ ਚਲੋ ਫਿਰ ਰੁਜੂ ਕਰਾਓ, ਮੈਂ ਨਮਾਜ਼ ਪੜ੍ਹਾਂ। ਤੇ ਕਿਸੇ ਨੇ ਕਹਿ ਦਿੱਤਾ, ਬਾਬਾ ਜੀ ਹੁਣ ਤੁਹਾਨੂੰ ਕੀ ਲੋੜ ਹੈ ਨਮਾਜ਼ ਪੜ੍ਹਨ ਦੀ? ਅੱਗੋਂ ਹੱਸ ਕੇ ਕਹਿੰਦੇ, ਤੂੰ ਮੇਰੇ ਅੰਦਰ ਨੂੰ ਜਾਣਨਾ, ਇਹ ਤਾਂ ਮੈਨੂੰ ਤਾਂ ਮੇਰੇ ਰੱਬ ਨੂੰ ਪਤਾ ਮੈਂ ਕਿੱਥੇ ਖਲੋਤਾ ਹੋਇਆ। ਕਦੀ ਉਹ ਨਿਰਮਾਣਤਾ ਧੱਕੋ, ਜਦੋਂ ਤੁਰਨ ਲੱਗੇ ਹੱਥ ਵਿੱਚ ਸੋਟੀ ਪਕੜੀ, ਭਵਾ ਕੇ ਸੋਟੀ ਸੱਚ ਕੇ ਕਹਿੰਦੇ ਨੇ, ਫਰੀਦ ਸਾਰੀ ਜ਼ਿੰਦਗੀ ਅੱਲਾਹ ਤੋਂ ਬਿਨਾਂ ਕਿਸੇ ਦਾ ਸਹਾਰਾ ਨਹੀਂ ਲਿਆ, ਦਿਨ ਚਾਰ ਰਹਿੰਦੇ ਨੇ ਸੋਟੀ ਦੇ ਆਸਰੇ, ਕਿਉਂ ਜੀ ਨਾ ਪਏ? ਕਦੇ ਤੱਕੋ ਤਾਂ ਆਪਣੀ ਮੌਤ ਸੀ। ਖੈਰ, ਜਿਹੜੀ ਬੇਨਤੀ ਕਰਨੀ ਚਾਹੁੰਦਾ, ਉਸ ਮਹਾਂਪੁਰਸ਼ ਦੀ ਅਣਖ ਕਦੀ ਤੱਕੋ। ਕਹਿੰਦੇ ਨੇ ਕਿ ਮਨੁੱਖਾ ਜਨਮ ਬੜਾ ਕੀਮਤੀ ਹੈ। ਜਿਹੜਾ ਬਾਬਾ ਜੀ ਨੇ ਸ਼ਬਦ ਵਰਤਿਆ ਨਾ ਕਿ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇ ਤਾਂ ਕੁਛ ਖਾਏ, ਉਹਨਾਂ ਨੇ ਇੱਕ ਸ਼ਬਦ ਵਰਤਿਆ, ਜੇ ਮੈਨੂੰ ਜ਼ਿੰਦਗੀ ਦਿੱਤੀ ਆ ਤੇ ਕਿਸੇ ਦੇ ਦਰ ਦਾ ਮੁਥਾਜ ਨਾ ਬਣਾਈ, ਜੇ ਕਿਸੇ ਦੇ ਦਰ ਦਾ ਮੁਥਾਜ ਬਣਾਣੀ ਤੇ ਮੇਰੇ ਸਰੀਰ ਵਿੱਚੋਂ ਜਿੰਦ ਕੱਢ ਨਹੀਂ, ਕਿਉਂਕਿ ਮੈਂ ਜਿੰਦੇ ਜੀ ਤੇਰੇ ਤੋਂ ਬਿਨਾਂ ਕਿਸੇ ਦੇ ਦਰ ਤੇ ਨਹੀਂ ਬਹਿਣਾ ਚਾਹੁੰਦਾ। ਤੱਕ ਉਸ ਫਰੀਦ ਬਾਬੇ ਮਹਾਂਪੁਰਸ਼ ਦੀ ਅਣਖ, ਸ਼ਬਦ ਵਰਤੇ, ਬਾਰ ਪਰਾਏ ਬੈਠਣਾ, ਸਾਈ ਮੁਜੈ ਨਾ ਦੇ, جے توں ایویں رکسی جیو شریروں لے آو اپنے وشے ول تریے دیکھو پہلی سکھی گرو کلگیتر جی نے کیا تندے کی کہ کیول تا کیول تندے نو مک رکھنا پر اندروں بھجن بندگی نہ کرنی دوجی سکھی دیکھا دیکھی کی کہ میرے برادری میرے رشتے دار میرے بھن بھرا سکھ بنے انہوں کا کاروبار بڑا چلیا تے کہن لگے اس ویلے سکھی نو دھارن کر لینا تیجی سکھی ہے خرسی کی تے اے رب دی بڑی کھیڈ ساڈے چ واپر دی پئی خرسی دا ارتھ ہوندا لالچی ویسے تا شبد تنے نیڑے نیڑے دے خرسی در تے جدو دیکھیا ہن سکھاں دا راج آن والا ہے اسی وقت گرو کلگی تر کہندے نے دستار بھی بن لینی گاترے کرپان بھی پا لینی تے نارا بھی مار دینا اسی گرو کے خالصے گرو کے سکھاں کہن لگے جدو دیکھیا بھی ہن اے جاندا تے اکو دم سب کچھ چھڈ کے دوجے پاسے جا کے بہ جاں کہن لگے خرسیاں دی سکھی ہے تے سیانے اک لوک کہندے سن انہاں دا سبھاک ہے کہ جتھے ویکھی چوپڑی اوتھے ماری چونکڑی جتھے ماں دیکھی چوپڑی اوتھے ماری چونکڑی خرسی سکھ دیکھنا بھی مینوں اے دے انہاں تو لابھ ہوندا پیا انہاں دے پیچھے زندہ باد کہن لگ پینا پر گرو کلگی تر کہندے نے اندروں شبد دی سوجی کوئی نہیں اندروں گرو کے نام دا پتہ کوئی نہیں حقیقت دے اندروں کدی گرو نوں نے بھی نہیں کیتا بھائی صاحب کیرتن کر کے گئے میں ایک بینتی کراں داتا پاوے سانو تو کرت ایک دتی ہے یہ ویسا وشا تا سادا اپنا گروان بھی چاپی مارن لی پر پھر بھی سنگت سامنے ایسے ایسے کرنی والے گرمکھ ہوئے نے جنہ نے آپ کیرتن بھی کیتا کتھا بھی کیتیاں پر کتھا کیرتن تک سیمت نہیں اپنی زندگی نو اینا کو کمایا کہ انہاں دی زندگی ویکھ کے جیون ویکھ کے اج بھی سر چکدا ہے بھائی ہیرا سنگھ جی راضی نرمولک ہیرا جدو او کتے بیٹھے نے رات نو اکانت وچ پیار نال بھج کے کیرتن پہ کردے نے تے کسے اینے پچھیا سی بابا بھائی جی کیرتن کرو اتھے جا کے جتھے سنگت بیٹھی ہوئے چار تکے آن گے اتھے کنوں سنا دے ہو کہن لگے اتھے کیرتن دے داتے نو کیرتن سنان آیا کیرتن دے داتے نو کیرتن سنان آیا کدی تکو خان انہاں گر سکھاں دے جیون وال بھائی دھرم سنگھ جی زخمی ہونی وہ جے کیرتن کردے نے اپنا شبد بانی دا اتہاس کنا جے آپاں اینوں تندے وجوں بھی اپنایا ہے تے میں بینتی کراں ستگرو میر کرے جس کا گل نوں لے کے تریا کیول اتوں تک سیمت نہ رہیے ساڈی منزل اخیر تے بھاونا والی سکھی بن جائے میں بینتی کر رہا سا تندے کی سکھی دیکھا دیکھی کی سکھی تیجی سی خرسیاں کی سکھی تے چوتھی میرے صاحب کہندے نے صدق والی سکھی ہن صدق والی سکھی کی ہے کہن لگے او سکھی خرسیاں والی نہیں کہ دکھ آیا تے چھڈ کے بھج گئے کہن لگے انہاں صدق مانا دیے کہ دکھ آ جائے تاں وی کہنا گرو صاحب تیرے سکھ ہاں جے سکھ آ جائے تاں وی کہنا داتا جی تیرے سکھ ہاں تے جے کتے انہاں دے بچیاں دے ٹکڑے کر کے او دے منہ وچ کوئی کلیجہ وی پاندا ہوئے تے کلیجہ منہ وچ پا کے وی کہنا تیرے سکھ ہاں اے وے صدقی صدقیاں دی سکھی تے پنجویں سکھی کیڑی ہے او وے بھاونا والی سکھی صدقی تے بھاونا دونوں شبد بالکل نیڑے دے نے جدو بھاونا والی سکھی ہے او دکھ سکھ نوں وی جڑ جاندا ہے پر اندروں گرو کے شبد نال اینا کو جڑدا ہے کہ کدی بھی او اپنے گرو نوں اپنے خردے تو باہر نہیں جکڑدا بھاونا والی سکھی دی گل کردے ہاں جے کسے پڑھنا ہوئے کئی بار اسی کہہ دینے ہاں کہ کتوں شبد لے لے کبھی سنتوک سنگھ دا گر پرتاپ سورج گرمت مارتنڈ پہلا پاٹ بھائی کان سنگھ جی ناتا اس کو علاوہ سو ساخی ایڈٹ کیتی پروفیسر پیارا سنگھ پدم انہاں وچوں اے شبد ملدے نے تے واقعی ٹکدے پئے نے کہن لگے بھاونا والی سکھی اے وے کہ گرو نوں پرمیشر جان کے او دی پوجا کرنی انہوں رب جان کے پوجنا تے بھاونا در تے جو گرو کہہ دیں وہ دے اتنے کبھی بھی کٹاکش نہ کرنا میں پچھلی بار شاید اتنے عرض کیتی سی اسی دو طرح نال گرو گرنتھ صاحب دی بانی پڑھنی خاص کر کے ایک ہے اقل دے تل تے بانی پڑھنے ہیں دوجے نے بھاونا دے تل تے بانی پڑھ دے اقل دے تل تے پڑھن والے کہندے نے کیوں کیویں تے کس طرح بھاونا دے تل تے کہندے نے ست بچن تے پڑا جو کہنا مینوں کمان دی داد دے کسے سجن نے سوال کیتا ਕਿ ਅਕਲ ਨਾਲ ਬਾਣੀ ਪੜਿਆ ਤੇ ਨਾਮ ਦੀ ਜੁੜਿਆ ਭਾਵਨਾ ਨਾਲ ਪੜਿਆ ਕੋਈ ਅੰਤਰ ਹੈ? ਤੇ ਇੱਕ ਸਿਆਣੇ ਮਹਾਂਪੁਰਸ਼ ਨੇ ਉੱਤਰ ਦਿੱਤਾ ਸੀ, ਕਹਿਣ ਲੱਗੇ ਬੜਾ ਫਰਕ ਹੈ, ਜਿੱਥੇ ਭਾਵਨਾ ਨੇ ਚੱਲਣਾ ਉੱਥੇ ਅਕਲ ਨੇ ਉੱਥੇ ਦਲੀਲ ਨੇ ਵੀ ਚੱਲਣਾ। ਉਹਨਾਂ ਕਿਹਾ ਕੋਈ ਉਦਾਹਰਨ ਦਿਓ। ਉਸ ਸੱਜਣ ਨੇ ਐਗਜ਼ਾਮਪਲ ਦਿੱਤੀ, ਕਹਿਣ ਲੱਗੇ ਸੂਰਜ ਦੀ ਕਿਰਨ ਨਿਕਲੇ ਤੇ ਅਸੀਂ ਖੱਤ ਦੀ ਤਲੀ ਉੱਤੇ ਮੰਨ ਲਓ ਇੱਕ ਟਕਾ ਰੱਖੇ, ਜਾਂ ਇਉਂ ਸ਼ਬਦ ਵਰਤ ਲਈਏ, ਮੈਂ ਉੱਥੋਂ ਦੀ ਕਰੰਸੀ ਦੀ ਗੱਲ ਕਰਾਂ, ਕੋਈ ਚਵਾਨੀ ਕੋਈ ਠਿਆਨੀ ਰੱਖੀ ਹੋਵੇ, ਢੇਲੀ ਰੱਖੀ ਹੋਵੇ, ਤੇ ਜਦੋਂ ਸੂਰਜ ਨਿਕਲੇ ਹੱਥ ਦੀ ਤਲੀ ਤੇ ਉਸੇ ਵਕਤ ਚਾਨਣ ਨਾਲ ਦਿਸ ਪੈਂਦਾ ਕਿ ਇਸ ਹੱਥ ਦੀ ਤਲੀ ਤੇ ਕਿੰਨੇ ਪੈਸੇ ਪਏ। ਕਹਿੰਦੇ ਨੇ ਜੇਕਰ ਕੋਈ ਬੱਚਾ ਉਸ ਰੁਪਈਏ ਨੂੰ ਉਸ ਢੇਲੀ ਨੂੰ ਮੂੰਹ ਵਿੱਚ ਪਾ ਕੇ ਆਪਣੇ ਪੇਟ ਵਿੱਚ ਲੈ ਜਾਏ ਤੇ ਪਰਤ ਕੇ ਕਹੀਏ ਵੀ ਸੂਰਜ ਦੀਆਂ ਕਿਰਨਾਂ ਹੁਣ ਦੱਸਣ ਖਾਂ ਕਿ ਉਹਦੀ ਉਹ ਢੇਲੀ ਜਾਂ ਉਹ ਚਵਾਨੀ ਸਰੀਰ ਵਿੱਚ ਕਿੱਥੇ ਵੇ, ਇਹ ਗੱਲ ਚੇਤੇ ਰੱਖੋ ਕਿ ਸੂਰਜ ਦੀ ਕਿਰਨ ਬਹੁਤ ਕੁਛ ਹੈ ਪਰ ਸਭ ਕੁਛ ਨਹੀਂ। ਸੂਰਜ ਦੀ ਕਿਰਨ ਕੇਵਲ ਬਾਜਮੁਖੀ ਤਲੀਆਂ ਤੇ ਪਏ ਕੋਈ ਪੈਸੇ ਦੱਸ ਸਕਦੀ ਏ, ਪਰ ਜਿਹੜੀ ਐਕਸਰੇ ਵੇ ਨਾ, ਜਦੋਂ ਸਰੀਰ ਦਾ ਐਕਸਰਾ ਕਰੀਏ, ਨਾੜੀ ਨਾੜੀ ਪੋਲ ਕੇ ਦੱਸ ਦੇਗੀ ਕਿਹੜੀ ਥਾਂ ਤੇ ਰੁਪਈਆ ਟਿਕਿਆ ਹੋਵੇ। ਬਸ ਇੰਨੀ ਕੁ ਗੱਲ ਸਮਝੋ, ਅਕਲ ਸੂਰਜ ਦੀ ਕਿਰਨ ਹੈ ਤੇ ਭਾਵਨਾ ਇੱਕ ਉਹ ਹੈ ਜਿਹੜੀ ਚਮੜੀ ਤੋਂ ਥੱਲੇ ਜਾ ਕੇ ਵੀ ਸਾਡੇ ਸਰੀਰ ਬਾਰੇ ਦੱਸ ਦਿੰਦੀ ਹੈ। ਭਾਵਨਾ ਹੈ ਅੰਦਰ ਦੀ ਗੱਲ ਕਰਨੀ। ਬੇਨਤੀ ਮੈਂ ਕਰ ਰਿਹਾ ਸਾਂ ਕਿ ਪੰਜਵੀਂ ਤਰ੍ਹਾਂ ਦੀ ਸਿੱਖੀ ਕਿਹਾ, ਉਹ ਕਹਿਣ ਲੱਗੇ ਭਾਵਨਾ ਵਾਲਿਆਂ ਦੀ, ਕਿ ਜਿਹੜੇ ਭਾਵਨਾ ਦੇ ਨਾਲ ਸਿੱਖੀ ਨੂੰ ਕਮਾਉਂਦੇ ਨੇ, ਗੁਰੂ ਪਰਮੇਸ਼ਰ ਜਾਣਦੇ ਨੇ। ਫਿਰ ਕਿਰਪਾਲੂ ਸਤਿਗੁਰੂ ਨੇ ਜਦੋਂ ਸਿੱਖਾਂ ਪੁੱਛਿਆ, ਮਹਾਰਾਜ ਜਿਹੜੇ ਉੱਪਰ ਵਾਲੇ ਨੇ, ਕਹਿਣ ਲੱਗੇ ਜੇ ਭਾਗ ਚੰਗੇ ਹੋਣ ਤੇ ਕਈ ਵਾਰੀ ਸ਼ਬਦ ਦੀ ਚੋਟ ਇਹੋ ਜਿਹੀ ਵੱਜਦੀ ਏ, ਧੰਦੇ ਤੋਂ, ਦੇਖਾ ਦੇਖੀ ਤੋਂ, ਖਿਰਚੀ ਤੋਂ, ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਫਿਰ ਉਹ ਵੀ ਸਿਦਕ ਵਾਲੇ ਤੇ ਭਾਵਨਾ ਵਾਲੇ ਬਣ ਜਾਂਦੇ। ਖੈਰ ਮੈਂ ਆਪਣੇ ਵਿਸ਼ੇ ਵੱਲ ਫਿਰ ਅੱਗੇ ਤੁਰਾਂ। ਅਸੀਂ ਅੱਜ ਹਜ਼ੂਰ ਤੋਂ ਮੰਗਦੇ ਪਏ ਹਾਂ, ਦਾਤਾ ਜੀ, ਕਿ ਸਾਨੂੰ ਸਿੱਖੀ ਦਾ ਦਾਨ ਦਿਓ। ਗੁਰੂ ਕੇ ਸਿੱਖਾਂ, ਅੱਜ ਗੁਰੂ ਬਣਨ ਦਾ ਯਤਨ ਲੋਕ ਕਰਦੇ ਨੇ, ਸਿੱਖ ਬਣਨ ਦਾ ਯਤਨ ਕੋਈ ਟਾਵਾਂ ਟਾਵਾਂ ਕਰਦਾ ਪਏ ਕਿ ਮੈਨੂੰ ਸਿੱਖੀ ਮਿਲ ਜਾਏ। ਮੇਰੇ ਗੁਰੂ ਰਾਮਦਾਸ ਜੀ ਨੂੰ ਪੜ੍ਹੋ, ਉਹ ਕਹਿਣ ਲੱਗੇ ਧੰਨ ਧੰਨ ਸੋ ਗੁਰਸ ਕਈ ਹੈ ਜੋ ਸਤਿਗੁਰ ਚਰਨੀ ਜਾਏ ਪਿਆ। ਗੁਰੂ ਰਾਮਦਾਸ ਵਡਹੰਸ ਕੀ ਵਾਰ ਮਹੱਲਾ ਚੌਥਾ, ਕਹਿਣ ਲੱਗੇ ਮੈਂ ਉਸ ਗੁਰਸਿੱਖ ਨੂੰ ਧੰਨ ਧੰਨ ਕਹਾਂਗਾ ਜਿਹੜਾ ਸਿੱਖ ਗੁਰੂ ਦੇ ਚਰਨਾਂ ਵਿੱਚ ਜਾ ਡਿੱਗੇ। ਧੰਨ ਧੰਨ ਸੋ ਗੁਰਸਿੱਖ ਕਹੀ ਹੈ, ਕਹਿਣ ਲੱਗੇ ਜਿਨ ਹਰ ਨਾਮਾ ਮੁੱਖ ਨਾਮ ਕਹਾਂ, ਉਸ ਗੁਰਸਿੱਖ ਨੂੰ ਮੈਂ ਧੰਨ ਧੰਨ ਕਹਾਂਗਾ ਜਿਹੜਾ ਗੁਰੂ ਕੋਲ ਜਾ ਕੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪਦਾ। ਧੰਨ ਧੰਨ ਸੋ ਗੁਰਸਿੱਖ ਕਹੀ ਹੈ, ਕਹਿਣ ਲੱਗੇ ਜਿਸ ਹਰ ਨਾਮ ਸੁਣਿਆ ਮਨ ਅਨੰਦ ਭਇਆ, ਉਸ ਗੁਰਸਿੱਖ ਨੂੰ ਮੈਂ ਧੰਨ ਕਹਾਂ ਜਿਹੜਾ ਗੁਰੂ ਕੋਲ ਬੈਠ ਕੇ ਨਾਮ ਸੁਣਦਾ, ਉਹਦੇ ਮੰਦਰ ਨੂੰ ਮਨ ਨੂੰ ਆਨੰਦ ਆਉਂਦਾ ਹੈ। ਸ਼ਬਦ ਵਰਤਿਆ ਧੰਨ ਧੰਨ ਸੋ ਗੁਰਸਿੱਖ ਕਹੀ ਹੈ, ਕਹਿਣ ਲੱਗੇ ਜਿਨ ਸਤਿਗੁਰ ਕਾ ਜਿਨ ਸਤਿਗੁਰ ਕੀ ਸੇਵਾ ਕਰ, ਗੁਰੂ ਦੀ ਸੇਵਾ ਕਰਕੇ ਹਰ ਨਾਮ ਲਿਆ, ਜਿਨੇ ਨਾਮ ਲੈ ਲਿਆ ਉਹ ਗੁਰਸਿੱਖ ਧੰਤਾ ਯੋਗ ਹੈ। ਸਾਹਿਬ ਕਿਰਪਾਲੂ, ਆ ਧੰਨ ਗੁਰੂ ਅਮਰਦਾਸ ਜੀ ਦਾ ਅੱਜ ਪੁਰਬ ਹੈ। ਇੱਕ ਤਾਂ ਮੇਰਾ ਸਬਜੈਕਟ ਵੀ ਇਹ ਸੀ ਕਿ ਸਿੱਖਾਂ ਨੂੰ ਸਿੱਖੀ ਦਾਨ, ਤੇ ਰਾਜ ਥੋੜਾ ਜਿਹਾ ਟੱਚ ਕੀਤਾ ਕਿਉਂਕਿ ਪਤਾ ਸਵੇਰੇ ਲੱਗਾ ਕਿ ਅੱਜ ਧੰਨ ਗੁਰੂ ਅਮਰਦਾਸ ਜੀ ਦਾ ਪੁਰਬ, ਜੋ ਵਿਸ਼ਾ ਤਿਆਰ ਸੀ, ਚਿੱਤ ਕੀਤਾ ਅੱਜ ਦਾਤੇ ਦਾ ਪੁਰਬ ਵੀ ਮਨਾਈਏ ਤੇ ਇਹ ਵੀ ਮੰਗੀਏ ਕਿ ਸਿੱਖੀ ਦਾ ਦਾਨ ਮੰਗ ਮਿਲ ਜਾਏ। ਬਾਬਾ ਅਮਰਦਾਸ ਜੀ, ਉਹਨਾਂ ਦਾ ਆਗਮਨ 1479 ਨੂੰ ਪਿੰਡ ਬਾਸਰ ਕੇ ਹੋਇਆ ਸੀ। ਗੁਰੂ ਨਾਨਕ ਸਾਹਿਬ ਤੋਂ ਕੇਵਲ 10 ਸਾਲ ਛੋਟੇ ਸਨ, ਗੁਰੂ ਅੰਗਦ ਸਾਹਿਬ ਤੋਂ 25 ਸਾਲ ਵੱਡੇ ਸਨ। ਮੈਂ ਸਟਿਊਕ ਮਾਤਰ ਕਹਿ ਰਿਹਾ ਜੀ, ਪੁਰਬੇ ਦਾਤੇ ਦਾ। ਹਜ਼ੂਰ ਦੇ ਘਰ ਦੋ ਪੁੱਤਰੀਆਂ ਤੇ ਦੋ ਪੁੱਤਰ ਸਨ, ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ, ਦੋ ਪੁੱਤਰ ਨੇ। ਤੇ ਗੁਰੂ ਕੇ ਸਿੱਖੋ, ਬੀਬੀ ਅਮਰੋ ਤੇ ਬੀਬੀ ਅਨੋਖੀ, ਇਹ ਮੇਰੇ ਕਿਰਪਾਲੂ ਸਤਿਗੁਰੂ ਦੇ ਘਰ ਅੰਦਰ ਦੋ, ਵਾਹਿਗੁਰੂ ਬੀਬੀ ਭਾਨੀ ਤੇ ਬੀਬੀ ਦਾਨੀ, ਬੀਬੀ ਅਮਰੋ ਤੇ ਬੀਬੀ ਅਨੋਖੀ, ਇਹ ਧੰਨ ਗੁਰੂ ਅੰਗਦ ਸਾਹਿਬ ਕਿਰਪਾਲੂ ਨਾਲ ਸੰਬੰਧਿਤ ਹੈ। ਬੀਬੀ ਭਾਨੀ ਤੇ ਬੀਬੀ ਦਾਨੀ, ਇਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀਆਂ ਦੋ ਬੱਚੀਆਂ ਨੇ। ਪਿਤਾ ਦਾ ਨਾਮ ਭਾਈ ਤੇਜ ਭਾਨ ਜੀ ਹੈ। ਪਿੰਡ ਬਾਸਰਕੇ ਦੀ ਧਰਤੀ ਤੇ ਤਕਰੀਬਨ 19 ਸਾਲ ਗੰਗਾ ਦਾ ਇਸ਼ਨਾਨ ਕਰਦੇ ਰਹੇ ਨੇ। ਗੁਰੂ ਕੇ ਸਿੱਖਾਂ, ਜਿਸ ਵੇਲੇ ਲੋਕ ਆਪਣੇ ਘਰਾਂ ਵਿੱਚ ਟਿਕਦੇ ਨੇ, ਉਸ ਵੇਲੇ ਇਹ ਬਜ਼ੁਰਗ ਬਾਬਾ ਸਿੱਖੀ ਦਾ ਦਾਨ ਮੰਗਣ ਆਇਆ ਸੀ। ਕੁੜਮਾਚਾਰੀ ਦਾ ਨਾਤਾ ਪਹਿਲਾਂ ਵੀ ਸੀ ਕਿ ਗੁਰੂ ਅੰਗਦ ਸਾਹਿਬ ਦੀ ਬੱਚੀ ਬੀਬੀ ਅਮਰੋ ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਦੇ ਭਤੀਜੇ ਨਾਲ ਵਿਆਹੀ ਕੋਈ ਏ, ਅੱਜ ਇੱਕ ਸ਼ਬਦ ਗੁਰੂ ਨਾਨਕ ਸਾਹਿਬ ਦਾ ਸੁਣਿਆ ਤੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਕਮਾਨ ਦਾ ਚਾਅ ਪੈਦਾ ਹੋ ਗਿਆ। ਆਏ ਨੇ ਖਡੂਰ ਸਾਹਿਬ ਦੀ ਧਰਤੀ ਤੇ, ਗੁਰੂ ਅੰਗਦ ਸਾਹਿਬ ਤੋਂ 25 ਸਾਲ ਉਮਰ ਕਰਕੇ ਵੱਡੇ ਨੇ, ਗੁਰੂ ਅੰਗਦ ਸਾਹਿਬ ਤੋਂ ਰਿਸ਼ਤੇਦਾਰੀ ਕੁੜਮਾਚਾਰੀ ਕਰਕੇ ਵੱਡੇ ਨੇ, ਪਰ ਜਦੋਂ ਉਹ ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਆਏ ਨੇ, ਉੱਥੇ ਇੱਕ ਸ਼ਬਦ ਕਿਹਾ ਸੀ। ਕਹਿਣ ਲੱਗੇ, ਦਾਤਾ ਜੀ ਬਸ ਮੇਰ ਕਰੋ, ਅੱਜ ਮੈਨੂੰ ਆਪਣੇ ਚਰਨਾਂ ਵਿੱਚ ਢਹਿਣ ਦਿਓ, ਮੈਂ ਕੁੜਮਾਚਾਰੀ ਵਾਲੀ ਚਾਦਰ ਲਾ ਕੇ ਆਇਆ, ਅੱਜ ਮੈਂ ਨਗੁਰਾਵਾਂ ਤੇ ਤੇਰੇ ਦਰ ਤੋਂ ਸਿੱਖੀ ਦੀ ਦਾਤ ਲੈਣ ਆਇਆ, ਸਿੱਖਾਂ ਨੂੰ ਸਿੱਖੀ ਦਾਨ, ਅੱਜ ਮੈਂ ਸਿੱਖੀ ਦੀ ਦਾਤ ਲੈਣ ਆਇਆ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਤਰੁੱਟ ਪਏ। ਦੇਖੋ ਉਸ ਬਜ਼ੁਰਗ ਦੀ ਆਰਬਲਾ ਵੱਲ ਤੱਕੀਏ ਤੇ ਆਪਾਂ ਸੋਚਾਂਗੇ ਕੋਈ ਸੇਵਾ ਦੇਣਗੇ ਕਿ ਬੈਠਿਆਂ ਸੌਖਾ ਕੋਈ ਕੰਮ ਕਰੀ ਜਾਈਏ। ਕੁਝ ਦਿਨ ਕੀਰਤਨ ਸੁਣਿਆ, ਕਥਾ ਸੁਣੀਏ ਤੇ ਅੱਜ ਬਾਬਾ ਅਮਰਦਾਸ ਕਿਰਪਾਲੂ ਦੇ ਮਨ ਵਿੱਚ ਆਇਆ, ਮਨਾ ਵਿਹਲਿਆਂ ਬੈਠਾ ਨਹੀਂ, ਸਿੱਖੀ ਕਮਾ। ਸਿੱਖੀ ਕਹਿਣ ਦਾ ਧਰਮ ਨਹੀਂ, ਸਿੱਖੀ ਕਰਨੀ ਦਾ ਧਰਮ ਹੈ। ਤੇ ਕਰਾਂ ਕੀ? ਕੋਈ ਬਜ਼ੁਰਗ ਹੁੰਦਾ ਝਾੜੂ ਪਕੜਦਾ, ਕੋਈ ਹੋਰ ਸਿਆਣਾ ਹੁੰਦਾ ਤੇ ਸ਼ਾਇਦ ਭਾਂਡਿਆਂ ਤੱਕ ਸੀਮਿਤ ਰਹਿੰਦਾ, ਤੇ ਸੇਵਾ ਕਿਹੜੀ ਕਰਾਂ? ਬਿਖਮਕਾਰ ਕੋਈ ਗਾਖੜੀ ਕਾਰ ਕਮਾਵਾਂ? ਕੀ ਕੀਤਾ? ਪੁੱਛ ਲਿਆ ਕਿ ਸਤਿਗੁਰੂ ਇਸ਼ਨਾਨ ਕਿਹੜੇ ਵੇਲੇ ਕਰਦੇ ਨੇ। ਉਸ 60-62 ਸਾਲ ਦੇ ਬਜ਼ੁਰਗ ਨੇ ਆਪਣੇ ਮੋਢਿਆਂ ਤੇ ਗਾਗਰ ਰੱਖੀ, ਇੱਕ ਸਾਲ ਨਹੀਂ, 2 ਸਾਲ ਨਹੀਂ, 12 ਸਾਲ ਉਸ ਮਹਾਂਪੁਰਸ਼ ਨੇ ਗਾਗਰ ਧੋਈ ਤੇ ਇੰਨੀ ਮੇਰੇ ਦਾਤੇ ਦੀ ਰਹਿਮਤ ਨਾਲ ਭਿੱਜ ਗਏ ਬਾਬਾ ਅਮਰਦਾਸ ਕਿ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਇੰਨੇ ਡੁੱਲ ਪਏ ਤੇ 3 ਸ਼ਬਦ ਕਹਿ ਸਨ। ਮੈਂ ਕਈ ਵਾਰੀ ਕਹਿੰਦਾ ਜਿੱਦਣ ਡਿੱਗੇ ਸਨ ਤੇ ਉਦਣ ਇੱਕੋ ਗੱਲ ਕਹੀ ਸੀ, ਦਾਤਾ ਜੀ ਅੱਜ ਸਰੀਰ ਪਤਾ ਨਹੀਂ ਜਵਾਬ ਦਿੰਦਾ ਪਿਆ, ਅੱਜ ਡਿੱਗ ਪਿਆ ਵਾ ਖੱਡੀ ਵਿੱਚ, ਉਸ ਪਾਸੇ ਨਹੀਂ ਜਾਣਾ। ਉਸ ਵੇਲੇ ਕਿੰਨੀ ਕਮਾਈ ਸੀ? ਇੱਕ ਵਿਦਵਾਨ ਨੇ ਤਾਂ ਇੱਥੋਂ ਤੱਕ ਲਿਖਿਆ ਕਿ ਜਦੋਂ ਡਿੱਗੇ ਨੇ ਖੱਡੀ ਦੇ ਵਿੱਚ ਤੇ ਪੁੱਛਿਆ ਸੀ ਕੌਣ, ਮਹਿਮਾ ਪ੍ਰਕਾਸ਼ ਵਾਰਤਕ ਦੇ ਸ਼ਬਦ ਨੇ, ਕਹਿਣ ਲੱਗੇ ਜੇ ਹੋਗਾ ਅਮਰੂ ਬੇਨਵਾ, ਸਦਾ ਹੈ ਭਟਕਤਾ ਫਿਰਤਾ, ਨਾ ਕਬੂ ਚੈਨ ਕਰਤਾ। ਉਸ ਔਰਤ ਦਾ ਉੱਤਰ ਸੀ, ਜੇ ਅਮਰੂ ਬੇਨਵਾ ਹੋਗਾ, ਸਦਾ ਹੈ ਭਟਕਤਾ ਫਿਰਤਾ, ਨਾ ਕਬੂ ਚੈਨ ਕਰਤਾ। ਕਹਿਣ ਲੱਗੇ ਬਕਾਰਾ ਹੋ ਤੋ ਐਸਾ ਹੋ, ਇੱਥੇ ਬਕਾਰਾ ਦਰਦ ਬੇਕਾਰ ਨਹੀਂ, ਬਕਾਰਾ ਦਰ ਤੇ ਜੇ ਕਿਸੇ ਬੋਲੀ ਮਾਰਨੀ ਹੈ ਤੇ ਇਹੋ ਜਿਹੀ ਮਾਰੇ ਅਗਲੇ ਦਾ ਸੀਨਾ ਚੀਰ ਕੇ ਚਲੇ ਜਾਏ। ਦੇਖੋ 72 ਸਾਲ ਦਾ ਬਜ਼ੁਰਗ ਜਦੋਂ ਸ਼ਬਦ ਸੁਣਿਆ, ਬਕਾਰਾ ਹੋ ਤੋ ਐਸਾ ਹੋ, ਗਾਗਰ ਨੇ ਡਿੱਗਣ ਦਿੱਤੀ, ਇੱਕੋ ਦਮ ਭਿੱਜਾ ਹੋਇਆ ਫਿਰਦਾ ਸੀ, ਸੁਣਿਆ ਕਿ ਮੇਰੇ ਗੁਰੂ ਦੇ ਘਰ ਨੂੰ ਕਹਿੰਦਾ ਪਿਆ ਵੀ ਇਹਦੀ ਥਾਂ ਕੋਈ ਨੀ, ਆਵਾਜ਼ ਦੇਖ ਕੇ ਕਹਿਣ ਲੱਗੇ ਕਿ ਪਗਲੀ ਤੂੰ ਕਿਆ ਬਖਤੀ ਕਾ ਮੇਰੇ ਗੁਰੂ ਕੀ ਸ਼ਾਨ ਮੇ, ਚੁੱਪ ਰਹੋ। ਕਹਿੰਦੇ ਨੇ ਉਸੀ ਦਮ ਹੋ ਗਈ ਪਾਗਲ, ਇਸ਼ਾਰਾ ਹੋ ਤੋ ਐਸਾ ਹੋ। ਰੱਬ ਜੇ ਕਿਤੇ ਬੋਲ ਨੂੰ ਦਮ ਦੇ ਇੰਨਾ ਦੇ, ਅੱਜ ਡਿੱਗੇ ਗਾਗਰ ਦੀ ਲੈ ਕੇ ਖੱਡੀ ਵਿੱਚ ਆਉਣਾ ਸਿੱਖੀ ਦਾਨ ਤੇ। ਤੇ ਹਜ਼ੂਰ ਕਿਰਪਾਲੂ ਜੀ ਇੰਤਜ਼ਾਰ ਪੈ ਕਰਦੇ ਸਨ, ਕਹਿਣ ਲੱਗੇ ਦਾਤਾ ਅੱਜ ਖੱਡੀ ਵਿੱਚ ਡਿੱਗੇ ਆ। ਹੱਸ ਕੇ ਕਹਿੰਦੇ ਨੇ ਫਲ ਜਦੋਂ ਪੱਕਦੇ ਨੇ ਨਾ ਤੇ ਕੁਦਰਤ ਦਾ ਸੁਭਾਅ ਪੱਕਣ ਤੋਂ ਬਾਅਦ ਧਰਤੀ ਤੇ ਡਿੱਗ ਪੈਂਦੇ ਨੇ, ਕੋਈ ਜ਼ਰੂਰੀ ਨਹੀਂ ਕਿ ਡਿੱਗੇ ਕੋਈ ਬੇਕਾਰ ਨਹੀਂ। ਕਹਿੰਦੇ ਨੇ ਤੁਸੀਂ ਖੱਡੀ ਵਿੱਚ ਡਿੱਗੇ ਹੋ ਤੇ ਅੱਜ ਤੁਹਾਨੂੰ ਖੱਡੀ ਤੋਂ ਡਿੱਗਿਆਂ ਨੂੰ ਗੁਰੂ ਨਾਨਕ ਦੀ ਗੱਦੀ ਮਿਲੇਗੀ। ਤੁਸੀਂ ਸਿਰ ਤੇ ਗਾਗਰ ਢੋਈਏ, ਇਹ ਗਾਗਰ ਤੁਹਾਨੂੰ ਦੁਨੀਆਂ ਵਿੱਚ ਉਜਾਗਰ ਕਰੇਗੀ। ਲੋਕ ਕਹਿੰਦੇ ਸਨ ਨਗੁਰਾ ਹੈ, ਲੋਕ ਕਹਿੰਦੇ ਨੇ ਬੇਥਾਵਾ ਹੈ, ਮੈਂ ਕਹਿੰਦਾ ਤੁਸੀਂ ਪਹਿਲ ਕੀਤੀ ਏ, ਪਹਿਲ ਕਰਨ ਤੋਂ ਬਾਅਦ ਤੁਹਾਨੂੰ ਮਹਿਲ ਮਿਲੇਗਾ ਤੇ ਜਿਨ੍ਹਾਂ ਨੂੰ ਕਿਤੇ ਵੀ ਢੋਈ ਨਹੀਂ ਮਿਲੇਗੀ ਅਮਰਦਾਸ ਜੀ, ਉਹਨਾਂ ਨਿਥਾਵਿਆਂ ਦੀ ਥਾਂ ਤੁਸੀਂ ਬਣ ਜਾਓਗੇ। ਜਿਨ੍ਹਾਂ ਨਿਮਾਣਿਆਂ ਨੂੰ ਕਿਤੇ ਵੀ ਥਾਂ ਨਹੀਂ ਮਿਲੇਗੀ, ਉਹਨਾਂ ਨਿਮਾਣਿਆਂ ਦੇ ਮਾਨ ਤੁਸੀਂ ਬਣੋਗੇ। ਉਸ ਵੇਲੇ ਕਦੀ ਤੱਕਿਓ, 73 ਸਾਲ ਦੇ ਬਜ਼ੁਰਗ ਦੇ ਨੇਤਰ ਸੇਜਲ ਸਨ। ਗੁਰੂ ਅੰਗਦ ਸਾਹਿਬ ਨੇ ਕਿਰਪਾ ਕੀਤੀ, ਮੈਂ ਇਤਿਹਾਸ ਵੱਲ ਜ਼ਿਆਦਾ ਨਹੀਂ, ਸਿਰਫ 1-2 ਝਾਕੀਆਂ ਉਹਨਾਂ ਦੇ ਜੀਵਨ ਵਿੱਚੋਂ ਜਿਨ੍ਹਾਂ ਨੇ ਸਿੱਖੀ ਮੰਗੀ ਉਹਨਾਂ ਦੀਆਂ ਸਾਂਝੀਆਂ ਕਰਨੀਆਂ ਚਾਹੁੰਦਾ ਵਾਂ। ਅੱਜ ਗੁਰੂ ਅਮਰਦਾਸ ਗੁਰੂ ਬਣੇ ਨੇ, ਪੱਟ ਆਏ ਨੇ, ਮੇਰੇ ਗੁਰੂ ਦੇ ਦਰਸ਼ਨ ਕੀਤੇ ਨੇ। ਉਹਨਾਂ ਨੇ ਅੱਜ ਕਿਹਾ ਦੁਨੀਆਂ ਦੇ ਲੋਕੋ, ਅੱਜ ਗੁਰੂ ਅਮਰਦਾਸ ਦਾ ਪੁਰਬ ਮਨਾਉਣੇ ਪਏ ਨਾ, ਤੇ ਮੈਂ ਬੇਨਤੀ ਕਰਾਂ। ਭਾਈ ਵੀਰ ਸਿੰਘ ਕਹਿੰਦੇ ਸਨ, ਲਿਖਦੇ ਨੇ ਕਿ ਜਦੋਂ ਪੁਰਬ ਮਨਾਉਣਾ, ਪਿਆਰੇ ਦੀ ਗਾਰੇ ਗੰਢ ਮਨਾਉਣਾ, ਉਦੋਂ ਸਵੇਰੇ ਅਰਦਾਸ ਕਰਿਆ ਕਰ, ਦਾਤਾ ਅੱਜ ਤੇਰਾ ਪੁਰਬ ਹੈ, ਤੁਸੀਂ ਇਸ ਦਿਨ ਸੰਸਾਰ ਤੇ ਆਏ ਘਾਲਣਾ ਕਰਕੇ ਤੁਸੀਂ ਹਨੇਰੇ ਦਿਲਾਂ ਵਿੱਚ ਆ ਕੇ ਗਿਆਨ ਦੇ ਸ਼ਬਦ ਦੇ ਦੀਵੇ ਬਾਲੇ, ਅੱਜ ਤੇਰਾ ਪੁਰਵੇ ਮੇਰੇ ਖਿਰਦੇ ਵਿੱਚ ਆਪਣੇ ਸ਼ਬਦ ਦਾ ਪ੍ਰਕਾਸ਼ ਕਰਦੇ। ਮੈਂ ਤੇਰੇ ਦਰ ਤੋਂ ਮੰਗਣ ਆਇਆ, ਤੇਰਾ ਪੁਰਬ ਹੈ, ਮੇਰੀ ਝੋਲੀ ਵਿੱਚ ਨਾਮ ਦੀ ਸਿੱਖੀ ਦੀ ਦਾਤ ਪਾ ਦੇ। ਸਾਹਿਬ ਬਾਬਾ ਅਮਰਦਾਸ ਜੀ ਬਾਰੇ ਭੱਟਾ ਨੇ ਕੁਝ ਬਚਨ ਕਹੇ ਨੇ, ਉਹ ਮੈਂ ਦੋ ਸਵਈਏ ਆਪ ਨਾਲ ਸਾਂਝੇ ਕਰਨੇ ਨੇ। ਕਹਿੰਦੇ ਨੇ ਕਿ ਬਾਬਾ ਗੁਰੂ ਅਮਰਦਾਸ ਹੁਣ ਜਦੋਂ ਤੁਰਦੇ ਨੇ ਤੇ ਜਿਸ ਧਰਤੀ ਤੇ ਬਾਬਾ ਅਮਰਦਾਸ ਜੀ ਦੇ ਚਰਨ ਪੈ ਜਾਂਦੇ ਨੇ, ਕਹਿੰਦੇ ਨੇ ਉਸ ਧਰਤੀ ਦੇ ਸਾਰੇ ਪਾਪ ਹੀ ਕੱਟੇ ਜਾਂਦੇ ਨੇ। ਇਹ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ। ਅਸੀਂ ਕਹਾਂਗੇ ਜੇ ਭੱਟਾ ਨੇ ਤਾਂ ਐਵੇਂ ਗੁਰੂ ਸਤਿਤ ਵਿੱਚ ਕਹਿ ਦਿੱਤਾ, ਉਹ ਨਹੀਂ ਗੁਰੂ ਕੇ ਸਿੱਖੋ, ਇਸ ਭੱਟਾਂ ਦੇ ਸਵਈਆਂ ਨੂੰ ਕੇਵਲ ਐਵੇਂ ਫੋਕੀ ਉਸਤਤ ਨਾ ਸਮਝੋ, ਸ਼ਬਦ ਦੀ ਟੇਕ ਲੈ ਕੇ ਦੇਖੋ। ਤੇ ਸਾਹਿਬ ਤਾਂ ਕਹਿੰਦੇ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ, ਜਿੱਥੇ ਰੱਬ ਦੀ ਬੰਦਗੀ ਕਰਨ ਵਾਲੇ ਬਹਿ ਜਾਣ ਥਾਂ ਤਾਂ ਉਹ ਭਾਗਾਂ ਵਾਲੀ ਹੋ ਜਾਂਦੀ ਹੈ। ਤੇ ਜਿਹਨੇ 13-12 ਸਾਲ ਗਾਗਰ ਧੋਈ ਤੇ ਗੁਰੂ ਦੇ ਹੁਕਮ ਨੂੰ ਮੰਨਿਆ, ਜਿੱਥੇ ਉਹਦੇ ਚਰਨ ਪੈਣਗੇ ਧਰਤੀ ਦੇ ਪਾਪ ਕਿਉਂ ਨੀ ਕੱਟੇ ਜਾਣਗੇ। ਅੱਜ ਬੇਨਤੀ ਕਰ ਗੁਰੂ ਅਮਰਦਾਸ, ਮੇਰੇ ਖਿਰਦੇ ਵਿੱਚ ਚਰਨ ਚੁਕਾ ਦੇ, ਮੈਂ ਤੇਰੀ ਸਿੱਖੀ ਦੀ ਦਾਤ ਮੰਗਣਾ ਆ। ਤਵਜੋ ਦਿਆ ਜੀ, ਗੁਰੂ ਅਮਰਦਾਸ ਪਰਸੀਐ ਪੋਹੰ ਪਾਤਕ ਬਿਨਾਸੈ, ਕਿ ਗੁਰੂ ਅਮਰਦਾਸ ਧਰਤੀ ਤੇ ਚਰਨ ਰੱਖਣ ਤੇ ਧਰਤੀ ਦੇ ਪਾਪ ਦਗਦ ਹੋ ਜਾਂਦੇ ਨੇ। ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ, ਤੇਰੇ ਤਾਂ ਚਰਨਾਂ ਦੀ ਧੂੜ ਸਿੱਧ ਜੋਗੀ ਪੈ ਮੰਗਦੇ ਨੇ। ਗੁਰੂ ਅਮਰਦਾਸ ਪਰਸੀਐ ਪੋਹੰ ਪਾਤਕ ਬਿਨਾਸੈ, ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ ਉਸਾਸੈ, ਗੁਰੂ ਅਮਰਦਾਸ ਪਰਸੀਐ। ਕਹਿਣ ਲੱਗੇ ਹੁੰਦਾ ਕਿ ਇਹ ਅੰਦਰ ਦਾ ਭੈ ਦੂਰ ਹੋ ਜਾਂਦਾ, ਅਭਾਉ ਲੱਭੈ ਗਉ ਚੁੱਕੈ, ਇੱਕ ਬਿਨ ਦੁੱਗਣ ਜੋ ਤੋ ਰਹੇ, ਜਾ ਸਮੰਤਰ ਮਾਨਵੈ ਲਹਿ, ਜਾਲ ਪਾ ਪਦਾਰਥ ਕਿਤੜੈ, ਗੁਰ ਅਮਰਦਾਸ ਜਿੱਥੇ ਮਿਲੇ। ਜੇ ਧੰਨ ਗੁਰੂ ਅਮਰਦਾਸ ਦੇ ਕੋਈ ਦਰਸ਼ਨ ਕਰੇ ਤੇ ਕਹਿਣ ਲੱਗੇ ਮੂੰਹ ਮੰਗੀਆਂ ਮੁਰਾਦਾਂ ਪਾਉਂਦੇ ਨੇ। ਫਿਰ ਉਹਨਾਂ ਨੇ ਕਿਹਾ ਜੀ ਗੁਰੂ ਅਮਰਦਾਸ ਜੀ ਨੂੰ ਚੇਤੇ ਕਰ, ਉੱਥੇ ਸ਼ਬਦ ਵਰਤੇ ਨੇ। ਕਹਿਣ ਲੱਗੇ ਪਿਆਰਿਆ ਕਿ ਚਰਨ ਤਾਂ ਪਰ ਸਕਿਆ ਤੇ ਚਰਨ ਗੁਰ ਅਮਰ ਪਵਲ ਰਹੇ, ਹੱਥ ਤਾਂ ਪਰ ਸਕਿਆ ਤਾਂ ਹੱਥ ਲੱਗੇ ਗੁਰ ਅਮਰ ਪਹਿ, ਜੀ ਤਾਂ ਪਰ ਸਕਿਆ ਤੇ ਜੀ ਗੁਰ ਅਮਰ ਪਣੀ ਜੈ, ਨੈਣ ਤਾਂ ਪਰ ਸਕਿਆ ਤੇ ਨੈਣ ਗੁਰ ਅਮਰ ਪਖੀਜੈ, ਸਰਵਣ ਤਾਂ ਪਰ ਸਕਿਆ ਤੇ ਸਰਵਣ ਗੁਰ ਅਮਰ ਸੁਣੀਜੈ, ਸਕਿਆ ਤੇ ਸੋ ਹੀ ਯੋਜਿਤ ਹੀ ਬਸੈ, ਗੁਰ ਅਮਰਦਾਸ ਨਿਜ ਜਗਤ ਪੇਤੈ, ਸਕਿਆ ਤੇ ਸੋ ਸਿਰ ਜਾਲਪ ਭਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਉਹਨੂੰ ਸਿੱਖੀ ਦੀ ਦਾਤ ਕਿਉਂ ਨੀ ਮਿਲੇਗੀ, ਸ਼ਬਦ ਵਰਤੇ ਨੇ। ਕਹਿਣ ਲੱਗੇ ਗੁਰੂ ਕੇ ਸਿੱਖਾਂ, ਗੁਰੂ ਅਮਰਦਾਸ ਦੇ ਚਰਨਾਂ ਨੂੰ ਪਰਸ ਲੈ, ਗੁਰੂ ਅਮਰਦਾਸ ਜੀ ਦੇ ਮਾਰਗ ਤੇ ਚੁੱਲ, ਚੱਲ ਤੇਰੇ ਹੱਥ ਪਵਿੱਤਰ ਹੋਣਗੇ ਜਦੋਂ ਪਰਸੇਗਾ, ਜਦੋਂ ਤੁਰੇਗਾ ਚਰਨ ਪਵਿੱਤਰ ਹੋਣਗੇ, ਜਦੋਂ ਤੂੰ ਅੱਖਾਂ ਨਾਲ ਗੁਰੂ ਅਮਰਦਾਸ ਦੇ ਦਰਸ਼ਨ ਕਰੇਗਾ ਨੇਤਰ ਪਵਿੱਤਰ ਹੋਣਗੇ, ਜਦੋਂ ਕੰਨਾਂ ਨਾਲ ਗੁਰੂ ਅਮਰਦਾਸ ਦੇ ਆਨੰਦ ਨੂੰ ਸੁਣੇਗਾ ਕੰਨ ਪਵਿੱਤਰ ਹੋਣਗੇ, ਜਦੋਂ ਤੇਰੇ ਖਿਰਦੇ ਵਿੱਚ ਸਿੱਖੀ ਟਿਕ ਜਾਏਗੀ ਉਦੋਂ ਤੇਰਾ ਕਿਰਦਾ ਪਵਿੱਤਰ ਹੋ ਜਾਏਗਾ। ਉਹ ਧਨ ਹੈ ਸਿਰ ਜਿਹੜਾ ਧਨ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਰੋਜ਼ ਚੁੱਕਦਾ ਹੈ। ਆਪ ਕਮਾਈ ਕੀਤੀ, ਹੁਣ ਤੱਕ ਉਹਨਾਂ ਦੇ ਦਰ ਤੇ ਸਿੱਖੀ ਦੇ ਦਾਨ ਮੰਗਣ ਕਿਵੇਂ ਆਏ? ਦੋ ਸਿੱਖਾਂ ਦਾ ਜ਼ਰੂਰ ਮੈਂ ਉਦਾਹਰਣ ਦੇਣਾ ਚਾਹੁੰਦਾ। ਪਹਿਲਾ ਸਿੱਖ ਹੈ ਸਤਿਕਾਰਯੋਗ ਬਾਬਾ ਬੁੱਢਾ ਜੀ, ਦੂਜੇ ਸਿੱਖ ਨੇ ਭਾਈ ਪਾਰੋ ਜੀ, ਜਿਨ੍ਹਾਂ ਨੂੰ ਭਾਈ ਪਾਰੋ ਪਰਮਹੰਸ ਕਿਹਾ ਜਾਂਦਾ ਹੈ। ਤੇ ਭਾਈ ਗੁਰਦਾਸ ਨੇ ਉਦੋਂ ਉਹਨਾਂ ਦੀ ਗਿਣਤੀ ਕਰਦਿਆਂ ਸਿੱਖਾਂ ਵਿੱਚ ਕਿਹਾ, ਕਹਿਣ ਲੱਗੇ ਪਾਰੋ ਜੁਲਕਾ ਪਰਮਹੰਸ ਪੂਰੇ ਸਤਿਗੁਰ ਕਿਰਪਾ ਧਾਰੀ, ਪੂਰੀ ਇੱਕ ਤੁਕ ਭਾਈ ਪਾਰੋ ਲਈ ਦਿੱਤੀ ਆਪ ਜੀ ਦੇ ਗਿਆਤ ਲਈ। ਇਹ ਉਹੀ ਭਾਈ ਪਾਰੋ ਜੁਲਕਾ ਹੈ ਜਿਹਨੇ ਗੁਰੂ ਅੰਗਦ ਸਾਹਿਬ ਨੂੰ ਕਦੇ ਪੁੱਛਿਆ ਸੀ ਦਾਤਾ ਕਿ ਪਰਮਹੰਸ ਦੀ ਪਰਿਭਾਸ਼ਾ ਕੀ ਹੁੰਦੀ, ਪਰਮਹੰਸ ਕਿਹਨੂੰ ਕਹਿੰਦੇ ਨੇ? ਉਸ ਵੇਲੇ ਦਾਤੇ ਨੇ ਕਿਹਾ ਸੀ ਕਿ ਪਰਮਹੰਸ ਉਹ ਨੇ ਜਿਹੜੇ ਜਿਉਂਦੇ ਜੀ ਆਪਣੀ ਦੇਹ ਵਿੱਚੋਂ ਆਪਣੇ ਆਪ ਨੂੰ ਵਿਦੇਹੀ ਕਰ ਲੈਣ, ਜਿਹੜੇ ਜਿਉਂਦੇ ਜੀ ਆਪਣੀ ਦੇਹ ਵਿੱਚੋਂ ਆਤਮਾ ਨੂੰ ਤੱਕ ਸਕਣ, ਪਰਮਹੰਸ ਉਹ ਨੇ ਜਿਹੜੇ ਗੁਰਮਤ ਤੇ ਦੁਰਮਤ ਦਾ ਨਿਖਾਰਾ ਕਰ ਦੇਣ, ਪਰਮਹੰਸ ਉਹ ਨੇ ਜਿਨ੍ਹਾਂ ਦੀ ਜ਼ਿੰਦਗੀ ਦੀ ਖੁਰਾਕ ਕੇਵਲ ਸ਼ਬਦ ਬਣਦੀ ਏ। ਤੇ ਭਾਈ ਪਾਰੋ ਨੇ ਪੁੱਛਿਆ ਦਾਤਾ ਕੋਈ ਬਣ ਨੀ ਸਕਦਾ? ਤੇ ਗੁਰੂ ਅੰਗਦ ਸਾਹਿਬ ਨੇ ਕਿਹਾ ਪਾਰੋ ਗੋਇੰਦਵਾਲ ਵਾਲੇ ਨੂੰ ਮਿਲਦਾ ਰਹੀ, ਬਣ ਦੀ ਗੱਲ ਕਰਨਾ, ਇੱਕ ਦਿਨ ਗੁਰੂ ਨਾਨਕ ਤੈਨੂੰ ਹੀ ਬਣਾ ਦੇਣਗੇ, ਮਿਲਦਾ ਰਹੀ ਗੋਇੰਦਵਾਲ ਵਾਲੇ ਨੂੰ, ਤੇਰੇ ਤੇ ਮਿਹਰ ਹੋਵੇਗੀ। ਗੁਰੂ ਅੰਗਦ ਸਾਹਿਬ ਤੋਂ ਬਾਅਦ ਭਾਈ ਪਾਰੋ ਸੁਲਤਾਨਪੁਰ ਦੇ ਨੇੜੇ ਡੱਲਾ ਪਿੰਡ ਹੈ, ਉੱਥੋਂ ਦੇ ਵਸਨੀਕ ਨੇ। ਤੇ ਸਿੱਖ ਤਵਾਰੀ ਕਹਿੰਦੀ ਏ ਕਿ 72 ਮਹਾਂਪੁਰਸ਼ ਬ੍ਰਹਮ ਗਿਆਨੀ ਉਸ ਵੇਲੇ ਡੱਲੇ ਪਿੰਡ ਵਿੱਚ ਰਹਿੰਦੇ ਸਨ, ਧੰਨ ਗੁਰੂ ਅਮਰਦਾਸ ਜੀ ਜਿਹੜੇ ਕਿਰਪਾ ਦੇ ਪਾਤਰ ਸਨ। ਭਾਈ ਪਾਰੋ ਦਾ ਇੱਕ ਨੇਮ ਸੀ, ਰੋਜ਼ਾਨਾ ਘੋੜੀ ਤੇ ਚੜ ਕੇ ਉਹਨਾਂ ਨੇ ਡੱਲੇ ਪਿੰਡ ਤੋਂ ਆਉਣਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਉਹਨਾਂ ਬਾਰੇ ਪੜ੍ਹਿਆ ਕਿ ਜਦੋਂ ਉਹ ਬਾਣੀ ਪੜ੍ਹਦੇ ਸਨ ਨਾ, ਕਹਿੰਦੇ ਨੇ ਜਿਸ ਰਾਹ ਤੋਂ ਨਿਕਲਦੇ ਸਨ ਇੰਨੀ ਸੁਰੀਲੀ ਆਵਾਜ਼ ਤੇ ਇੰਨੇ ਭਿੱਜੇ ਸਨ ਕਿ ਉਹਨਾਂ ਦੇ ਪਿੱਛੇ ਪਿੱਛੇ ਪੰਛੀ ਵੀ ਡਾਰਾ ਬਣਾ ਕੇ ਉੱਡਦੇ ਹੁੰਦੇ ਸਨ। ਆਪਾਂ ਕਹਾਂਗੇ ਜੀ ਕਿਵੇਂ? ਵੈਸੇ ਗੱਲਾਂ ਸਾਰੀਆਂ ਰੁੱਖੀਆਂ ਨਹੀਂ, ਅਸਲ ਵਿੱਚ ਇਹ ਕਮਾਈ ਵਾਲਿਆਂ ਦੇ ਜੀਵਨ ਨੇ। ਜੇ ਅਸੀਂ ਕਹੀਏ ਜੀ ਕਿਵੇਂ ਪੰਛੀ ਵੀ ਕਿਵੇਂ ਪਿੱਛੇ ਤੁਰ ਪਏ, ਉਹ ਇਹਦੇ ਤੁਕ ਦੇ ਕੀ ਅਰਥ ਕਰਾਂਗੇ? 84 ਮੇਜਨੀ ਸਭ ਸੇਵ ਕਰਨ ਦਾ ਉਹ ਜੀਵਨ ਵਾਲਾ ਹੈ। ਜਦੋਂ ਅਸੀਂ ਕਹਾਂਗੇ ਵੀ ਇਹ ਕਿਵੇਂ, ਤੇ ਗੁਰੂ ਸਾਹਿਬ ਕਹਿੰਦੇ ਸ਼ਬਦ ਦੀ ਤਸੀਰ ਹੈ ਸੀ ਇਹ ਕਿ ਬੀਜ ਮੰਤਰ ਸਰਬ ਕੋ ਗਿਆਨ ਹੈ। ਉਹ ਭਾਈ ਪਾਰੋ ਗੁਰੂ ਅਮਰਦਾਸ ਦੇ ਵੇਲੇ ਉਹਨੇ ਬਿਆਸ ਦਰਿਆ ਪਾਰ ਕੀਤਾ ਸੀ ਤੇ ਇੱਕ ਸੱਜਣ ਜਲੰਧਰ ਦਾ ਸੂਬੇਦਾਰ ਕੇਵਲ 2 ਘੜੀਆਂ ਉਹਦੇ ਕੋਲ ਖਲੋ ਕੇ ਉਹਦੀ ਜ਼ਿੰਦਗੀ ਪਲਟ ਦਿੱਤੀ ਸੀ। ਫੌਜ ਛੱਡ ਕੇ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਆ ਕੇ ਕਹਿੰਦਾ ਸੀ, ਦਾਤਾ ਪਾਰੋ ਦੀ ਮੈਂ ਸੰਗਤ ਕੀਤੀ ਏ, ਅੰਦਰ ਨੂੰ ਟਿਕਾ ਮਿਲਿਆ ਤੇ ਤੁਸੀਂ ਕਿਰਪਾ ਕਰਕੇ ਮੈਨੂੰ ਸਿੱਖੀ ਦੀ ਦਾਤ ਦਿਓ। ਆਪ ਨੂੰ ਪਤਾ ਹੋਵੇ 22 ਮੰਜੀਆਂ ਵਿੱਚੋਂ ਜਲੰਧਰ ਦਾ ਹਾਕਮ ਅੱਲਾ ਯਾਰ ਉਹਨੂੰ ਇੱਕ ਮੰਜੀ ਦਿੱਤੀ ਸੀ, ਉਹ ਗੁਰੂ ਅਮਰਦਾਸ ਦਾ ਸਿੱਖ ਬਣਿਆ ਸੀ ਸਿੱਖ ਦੀ ਸੰਗਤ ਕਰਕੇ। ਅੱਜ ਤੱਕ ਉਹ ਸਿੱਖ ਮੰਗਦਾ ਕਿ ਇਹ ਸਿੱਖਾਂ ਨੂੰ ਸਿੱਖੀ ਦਾਨ। ਗੁਰੂ ਅਮਰਦਾਸ ਇੱਥੇ ਉੱਠੇ ਨੇ, ਭਾਈ ਪਾਰੋ ਨੂੰ ਆਵਾਜ਼ ਦਿੱਤੀ ਤੇ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ, ਕਹਿਣ ਲੱਗੇ ਭਾਈ ਪਾਰੋ ਤੂੰ ਅੱਜ ਮੇਰਾ ਰੂਪ ਹੋ ਚੁੱਕਾ ਹੈ। ਦੇਖੋ ਸ਼ਬਦ ਸੰਗ, ਤੈਨੂੰ ਆਉਣ ਦੀ ਜ਼ਰੂਰਤ ਨਹੀਂ, ਤੂੰ ਜਿੱਥੇ ਵੀ ਬਹਿ ਜਾਏਗਾ ਗੁਰੂ ਤੇਰੇ ਨਾਲ ਹੈ। ਅੱਜ ਭਰੀ ਸੰਗਤ ਵਿੱਚ ਜਦੋਂ ਕਿਹਾ ਪਾਰੋ ਤੁਸੀਂ ਪਰਮ ਹੰਸ ਹੋ, ਮੇਰਾ ਰੂਪ ਹੋ ਗਏ ਹੋ, ਤੇ ਨਾਲ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਮੈਂ ਚਾਹੁੰਦਾ ਵਾਂ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਤੁਹਾਨੂੰ ਦੇ ਦਈਏ। ਸਿੱਖ ਮੰਗਦਾ ਕੀ, ਮੈਂ ਬੇਨਤੀ ਕਰਾਂ, ਉਹ ਗੁਰੂ ਕੇ ਸਿੱਖਾਂ ਤੂੰ ਗੱਦੀ ਕਦੀ ਨਾ ਮੰਗੀ, ਜੇ ਮੰਗਣ ਤੁਰਿਆ ਤੇ ਗੁਰੂ ਕੀ ਗੋਦੀ ਮੰਗ ਲੈ, ਕਿਉਂਕਿ ਗੱਦੀ ਵਾਲੇ ਛਿੜਕ ਜਾਂਦੇ ਨੀ। ਇਸ ਗੱਦੀ ਦਰਸ ਮੈਂ ਦੁਨਿਆਵੀ ਕਰਨਾ ਪਿਆ, ਗੱਦੀ ਵਾਲੇ ਛਿੜਕਦੇ ਨੀ, ਗੋਦੀ ਵਾਲਿਆਂ ਨੂੰ ਕਦੀਆਂ ਤੱਤੀ ਵਾਹ ਵੀ ਨੀ ਲੱਗਦੀ ਹੁੰਦੀ। ਬਾਬਾ ਗੁਰੂ ਅਮਰਦਾਸ ਕਹਿਣ ਲੱਗੇ ਪਾਰੋ ਉੱਥੇ ਸ਼ਬਦ ਨੇ, ਪਰਮ ਹੰਸ ਮੇਰੋ ਹੀ ਰੂਪ, ਪਰਮ ਸਿਆਣਪ ਮਹਾਂ ਅਨੂਪ, ਬਖਸ਼ਤ ਹੋਂ ਮੈਂ ਜਗ ਗੁਰਿਆਈ, ਕਰੋ ਉਧਾਰ ਲੋਕ ਸਮਦਾਈ, ਮੈਂ ਤੁਹਾਨੂੰ ਗੁਰਤਾ ਗੱਦੀ ਦੇਣਾ ਕਿ ਤੁਸੀਂ ਦੁਨੀਆਂ ਦਾ ਭਲਾ ਕਰੋ। ਕਹਿੰਦੇ ਨੇ ਭਾਈ ਪਾਰੋ ਸੰਗਤ ਵਿੱਚ ਉੱਠ ਖਲੋਤੇ, ਹੱਥ ਜੋੜ ਕੇ ਸ਼ਬਦ ਵਰਤੇ ਨੇ, ਕਰ ਜੋਰੇ ਪਾਰੋ ਪ੍ਰਗ ਪਰਿਓ, ਤਰਾਏ ਤਰਾਏ ਕਰ ਬਚਨ ਉਚਰਿਓ। ਕਹਿਣ ਲੱਗੇ ਦਾਤਾ ਜੀ ਗੁਰ ਸਿੱਖੀ ਮੁਝ ਭਾਵੈ, ਗੁਰ ਆਈ ਸਤ ਗੁਰੈ ਸੁਹਾਵੈ, ਤੁਸੀਂ ਇੱਕ ਕਿਰਪਾ ਕਰ ਦਿਓ, ਅੱਜ ਕਹਿ ਦਿਓ ਪਾਰੋ ਅੰਤਲੇ ਸਮਾਜ ਤੱਕ ਤੇਰੀ ਸਿੱਖੀ ਨਿਭ ਜਾਏ, ਬਸ ਮੈਨੂੰ ਸਿੱਖੀ ਦੀ ਦਾਤ ਦਿਓ। ਅੱਜ ਗੁਰੂ ਅਮਰਦਾਸ ਜੀ ਦਾ ਪੁਰਬ ਹੈ ਨਾ, ਉਹਨਾਂ ਤੋਂ ਵੀ ਸਿੱਖ ਸਿੱਖੀ ਦਾ ਦਾਨ ਪੈ ਮੰਗਦੇ ਨੇ। ਕਰ ਜੋਰੇ ਪਾਰੋ ਪਗ ਪਰਿਓ, ਤਰਾਏ ਤਰਾਏ ਕਰ ਬਚਨ ਉਚਰਿਓ। ਕਹਿਣ ਲੱਗੇ ਦਾਤਾ ਜੀ ਗੁਰ ਸਿੱਖੀ ਮੁਝ ਭਾਵੈ, ਗੁਰੇ ਆਈ ਸਤਿਗੁਰੈ ਸੁਹਾਵੈ, ਮੁਝ ਪਰ ਕਿਰਪਾ ਦ੍ਰਿਸ਼ਟ ਕੋ ਧਰੀਐ, ਜੇ ਤਰੁੱਠੇ ਹੋ ਤੇ ਗੁਰ ਸਿੱਖੀ ਪਦ ਬਖਸ਼ਣ ਕਰੀਏ, ਮੈਂ ਅਜੇ ਭੇਖ ਦਾ ਸਿੱਖ ਹਾਂ, ਅੱਜ ਤੋਂ ਬਾਅਦ ਤੁਸੀਂ ਕਹਿ ਦਿਓ ਤੂੰ ਅਸਲੀਅਤ ਵਿੱਚ ਸਿੱਖ ਬਣ ਜਾਏ। ਗੁਰੂ ਕੇ ਸਿੱਖੋ ਕੈਸਾ ਸਿੱਖੀ ਦਾ ਦਾਨ ਕਹਿ। ਸਹਿਬ ਕਿਰਪਾਲੂ ਜੀ ਨੇ ਦੂਜਾ ਸ਼ਬਦ ਕਿਹਾ ਸੀ ਬਾਬੇ ਬੁੱਢੇ ਨੂੰ, ਸਿੱਖੀ ਬੜੀ ਉੱਚੀ ਹੈ। ਮੈਂ ਅੱਗੇ ਫਿਰ ਅਰਜ ਕਰਨੀ ਹੈ, ਕਿਹੜਾ ਸਿੱਖੀ ਦਾ ਦਾਨ ਸੀ ਮੰਗਣਾ, ਕੇਵਲ ਸਾਖੀ ਰੂਪ ਨਹੀਂ। ਬਾਬੇ ਬੁੱਢੇ ਨੇ ਇੱਕ ਸੰਨ ਲਾਈ ਸੀ ਗੁਰੂ ਅਮਰਦਾਸ ਜੀ ਨੂੰ ਪ੍ਰਗਟ ਕਰਨ ਲਈ ਪਿੰਡ ਬਾਸਰ ਕੇ, ਤੇ ਬਾਹਰ ਆ ਕੇ ਧੰਨ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਕਿ ਬਾਬੇ ਬੁੱਢੇ ਦੇ ਸੰਬੰਧੀ, ਕਹਿਣ ਲੱਗੇ ਇਹ ਭਵਜਲ ਕੋ ਬੋਏ ਸਪਾਰਾ, ਇਹ ਦੁਨੀਆਂ ਵਿੱਚ ਬਾਬਾ ਬੁੱਢਾ ਤੂੰ ਇੱਕ ਜਹਾਜ਼ ਦੀ ਤਰ੍ਹਾਂ, ਤੇਰੀ ਸੰਗਤ ਕਰਕੇ ਕਈਆਂ ਨੂੰ ਸਿੱਖੀ ਮਿਲੇਗੀ। ਕਹਿਣ ਲੱਗੇ ਇਹ ਜਾਕੋ ਹੈ ਬੋਏ ਸਪਾਰਾ, ਭਵਜਲ ਤੇ ਕਰ ਹੈ ਨਿਸਤਾਰਾ, ਸਿੱਖੀ ਅਵਦਨਾ ਕਿਸਤੇ ਭਰੈ, ਨਾਮ ਲੈਤ ਗਰ ਵਿਘਨ ਸੁਹਰੈ, ਤੇਰੇ ਤੋਂ ਅੱਗੇ ਕੋਈ ਸਿੱਖ ਨੀ ਦਿਸਣਾ, ਤੇ ਅੱਜ ਬਾਬਾ ਜੋ ਮੰਗੇ ਦਿਆਂਗੇ। ਤੇ ਚਰਨ ਪਕੜ ਕੇ ਕਹਿਣ ਲੱਗੇ ਜੇ ਤਰੁੱਠੇ ਹੋ ਨਾ, ਜਿਹੜੀ ਸਿੱਖੀ ਦਿੱਤੀ ਜੇ ਮੇਰੀ ਅੰਤਲੇ ਸਮੇਂ ਤੱਕ ਨਿਭ ਜਾ। ਗੁਰੂ ਕੇ ਸਿੱਖੋ ਸਿੱਖੀ ਦਾ ਦਾਨ ਤਾਂ ਮੰਗਿਆ, ਕੀ ਪਤਾ ਇਸ ਮਨ ਦਾ ਅਗੇੜੇ ਦਾ ਕਿੱਥੇ ਨੇ ਤਿਲਕ ਜਾਣਾ, ਕਿੱਥੇ ਨੇ ਥਿੜਕ ਜਾਣਾ। ਗੁਰੂ ਅਮਰਦਾਸ ਭਾਈ ਪਾਰੋ ਮੰਗਦਾ ਤੇ ਮੁਝ ਕੋ ਗੁਰ ਸਿੱਖੀ ਭਾਵੈ, ਬਾਬਾ ਬੁੱਢਾ ਜੀ ਮੰਗਦੇ ਨੇ ਸਿੱਖੀ ਨਿਭ ਜਾਏ। ਕਿਹੜੀ ਸਿੱਖੀ ਦੀ ਦਾਤ ਅਸੀਂ ਮੰਗਣੀ ਹੈ, ਆਓ ਭਾਈ ਗੁਰਦਾਸ ਦੇ ਬਚਨਾਂ ਵਿੱਚੋਂ ਤੱਕੋ। ਅੱਜ ਅਸੀਂ ਕਹਿ ਰਹੇ ਹਾਂ ਸਿੱਖਾਂ ਨੂੰ ਸਿੱਖੀ ਦਾਨ, ਭਾਈ ਸਾਹਿਬ ਕਹਿੰਦੇ ਨੂੰ ਸਿੱਖੀ ਦਾਨ ਵਿੱਚ ਪਹਿਲੀ ਪੌੜੀ ਚੇਤੇ ਰੱਖੀ ਕਿ ਕੁਰਬਾਣੀ ਤਿੰਨਾਂ ਗੁਰਸਿੱਖਾਂ ਪਿੱਛਲ ਰਾਤੀ ਉੱਠ ਬਹਾਂਦੇ। ਇਹਦੇ ਸਿੱਖਾਂ ਨੂੰ ਸਿੱਖੀ ਦਾਨ, ਕੁਰਬਾਣੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲਾ ਸਰਨਾ ਬੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਇੱਕ ਮਨ ਹੋਏ ਗੁਰ ਜਾਪ ਜਪੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਮਿਲ ਜਾਏ ਜੁੜੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਕਹਿਣ ਲੱਗੇ ਗੁਰਬਾਣੀ ਸੁਣ ਗਾਏ ਸੁਣੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਮਨ ਮੇਲੀ ਕਰ ਮੇਲ ਮਿਲੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰੰਦੇ, ਗੁਰ ਸੇਵਾ ਫਲ ਸੁਭਲ ਬੁਲੰਦੇ। ਇਹ ਵੇ ਸਿੱਖੀ ਜਿਹੜੀ ਅਸੀਂ ਰੋਜ਼ ਮੰਗ ਕੇ ਕਹਿੰਦੇ ਦਾਤਾ ਸਾਨੂੰ ਸਿੱਖੀ ਦਾ ਦਾਨ ਦੇ, ਸਿਰਫ ਇਹ ਇੱਕ ਪੱਖ ਹੈ। ਸਹਿ ਭਾਈ ਗੁਰਦਾਸ ਕਹਿੰਦੇ ਨੇ ਉਹ ਸਿੱਖ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਇਸ਼ਨਾਨ ਕਰਦਾ ਹੈ, ਗੁਰੂ ਕੇ ਬਖਸ਼ੇ ਹੋਏ ਜਪ ਨੂੰ ਗੁਰੂ ਕੇ ਬਖਸ਼ੇ ਹੋਏ ਮੰਤਰ ਨੂੰ ਜਪਦਾ ਹੈ, ਸੰਗਤ ਵਿੱਚ ਆਉਂਦਾ ਹੈ, ਗੁਰਬਾਣੀ ਪ੍ਰੀਤ ਨਾਲ ਸੁਣਦਾ ਹੈ, ਆ ਕੇ ਮਨ ਮੇਲੀਆਂ ਨਾਲ ਆਪਣੀ ਸਾਂਝ ਪਾਉਂਦਾ ਹੈ। ਗੁਰੂ ਕਾ ਸਿੱਖ ਜਦੋਂ ਗੁਰਪੁਰਬ ਆਉਂਦਾ ਤੇ ਭਾਵਨਾ ਨਾਲ ਮਿਲਾਉਂਦਾ, ਇਹੋ ਜਿਹੇ ਗੁਰਸਿੱਖਾਂ ਦੀ ਕੀਤੀ ਹੋਈ ਸੇਵਾ ਸਫਲ ਹੁੰਦੀ ਹੈ। ਭਾਈ ਗੁਰਦਾਸ ਨੇ ਇੱਕ ਦੂਜੀ ਪੌੜੀ ਕਹੀ ਹੈ, ਵੈਸੇ ਤਾਂ ਉਹਨਾਂ ਦੇ ਬੇਅੰਤ ਪ੍ਰਮਾਣ ਅਰਜ਼ ਕਰਨੇ ਨੇ ਜਿਹੜੇ ਸਿੱਖੀ ਦੀ ਜਾਚ ਸਿਖਾਉਂਦੇ ਨੇ। ਭਾਈ ਸਾਹਿਬ ਕਹਿੰਦੇ ਨੇ ਗੁਰਸਿੱਖੀ ਕਿਹੜੀ ਮੰਗਣੀ ਹੈ, ਬਾਹਰ ਦੇ ਕੇਵਲ ਵਿਖਾਵੇ ਵਾਲੀ ਨਹੀਂ। ਕਹਿਣ ਲੱਗੇ ਇਹੋ ਜਿਹੀ ਅਰਦਾਸ ਕਰ ਜਿਹੜੀ ਗੁਰੂ ਗ੍ਰੰਥ ਸਾਹਿਬ ਨੇ ਸ਼ਬਦ ਦੇ ਰੋਸ਼ਨੀ ਤੈਨੂੰ ਦਿੱਤੀ ਹੈ। ਕਹਿੰਦੇ ਨੇ ਜਿਹੜਾ ਸਿੱਖ ਹੈ ਨਾ, ਉਹਦਾ ਪਹਿਲਾ ਲੱਛਣ ਇਹ ਵੇ ਕਦੀ ਉਹ ਆਪੇ ਦਾ ਪ੍ਰਗਟਾਵਾ ਨਹੀਂ ਕਰਦਾ, ਸਿੱਖੀ ਕਮਾਉਣ ਵਾਲਾ ਕਦੀ ਦਾਅਵੇ ਨਹੀਂ ਜੇ ਕਰਦਾ। ਦੂਜਾ ਲੱਛਣ ਉਹਦਾ ਇਹ ਵੇ ਕਿ ਉਹਨੇ ਆਪਣੀ ਸੁਰਤ ਵਿੱਚੋਂ ਕਦੀ ਗੁਰੂ ਦੇ ਸ਼ਬਦ ਨੂੰ ਵੱਖ ਨਹੀਂ ਹੋਣ ਦਿੱਤਾ, ਇਉਂ ਕਹਿ ਲਓ ਸ਼ਬਦ ਤੋਂ ਉਹਦੀ ਸੁਰਤ ਕਦੀ ਉਖੜਦੀ ਨਹੀਂ। ਕਹਿਣ ਲੱਗੇ ਤੀਜਾ ਉਹਦਾ ਗੁਣ ਇਹ ਵੇ ਕਿ ਜਿੰਨੀ ਦੇਰ ਤੱਕ ਗੁਰੂ ਨੂੰ ਦੇਖ ਨਾ ਲੈ ਉਨੀ ਦੇਰ ਤੱਕ ਕਿਸੇ ਵੱਲ ਝਾਤੀ ਨਹੀਂ ਮਾਰਦਾ ਪਿਆ। ਉਹਦਾ ਤੀਜਾ ਗੁਣ ਇਹ ਵੇ ਚਾਰ ਬੰਦਿਆਂ ਵਿੱਚ ਬਹਿੰਦਾ ਤੇ ਚੁੱਪ ਕਰਕੇ ਬੈਠਾ, ਲੋਕ ਸਮਝਦੇ ਨੇ ਚੁੱਪ ਗੜੁੱਪ ਬੋਲਦਾ ਕੋਈ ਨਹੀਂ, ਪਰ ਕਿੰਨੇ ਦੁਨੀਆਂ ਨੂੰ ਕੀ ਪਤਾ ਉਹਦੇ ਬੁੱਲਾਂ ਨਾਲ ਵਾਹਿਗੁਰੂ ਗੁਰਮੰਤਰ ਦਾ ਪਿਆਲਾ ਲੱਗਾ, ਉਹ ਬਿਨਾਂ ਬੋਲਣ ਤੋਂ ਉਸ ਨਾਮ ਦੇ ਪਿਆਲੇ ਵਿੱਚੋਂ ਰਸ ਲੈ ਜਾਂਦਾ। ਇਹ ਵੇ ਸਿੱਖੀ ਜਿਹੜੀ ਅਸੀਂ ਮੰਗਣੇ ਪਏ ਹਾਂ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਗੁਰ ਸਿੱਖੀ ਗੁਰ ਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਭ ਦਾਨ ਹੋਏ ਬਿਨ ਗੁਰ ਸ਼ਬਦ ਨਾ ਸੁਣੀ ਬੋਲਾਂ, ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਬਿਨ ਅੰਨਾ ਖੋਲਾਂ। ਅਗਰ ਸ਼ਬਦ ਵਰਤੇ ਨੇ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾਂ, ਪੈਰੀ ਪੈਪਾ ਖਾ ਕੋਏ ਚਰਨ ਧੋਏ ਚਰਨ ਉਦਕ ਚੋਲਾਂ। ਜੇ ਉਹ ਅੰਦਰੋਂ ਪਿਆਲੇ ਨਾਮ ਦੇ ਨੂੰ ਪੀਂਦਾ ਤੇ ਗੁਰੂ ਕੇ ਸਿੱਖੋ ਰੌਲਾ ਨਹੀਂ ਪਾਉਂਦਾ, ਸਭ ਦੇ ਚਰਨਾਂ ਦੀ ਖਾਕ ਬਣ ਜਾਂਦਾ। ਤੁਸੀਂ ਸਿਆਣੇ ਬੈਠੇ ਹੋ, ਭਾਈ ਗੁਰਦਾਸ ਜੀ ਦੀ 12ਵੀਂ ਵਾਰ ਜ਼ਰੂਰ ਪੜ੍ਹਿਓ, 11ਵੀਂ ਤੇ 12ਵੀਂ। 11ਵੀਂ ਵਾਰ ਵਿੱਚ ਤਾਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅੰਗਦ ਸਾਹਿਬ ਤੱਕ, ਗੁਰੂ ਹਰਗੋਬਿੰਦ ਸਾਹਿਬ ਤੱਕ ਸਿੱਖਾਂ ਦਾ ਜ਼ਿਕਰ ਕੀਤਾ। 12ਵੀਂ ਵਾਰ ਜਿਹੜੀ ਹੈ ਨਾ, ਉਹ ਅਸਲ ਵਿੱਚ ਸਿੱਖ ਦੀ ਰਹਿਤ ਮਰਿਆਦਾ ਕਿ ਸਿੱਖ ਨੇ ਕੀ ਕਰਨਾ, ਸਿੱਖੀ ਕੀ। ਉੱਥੇ ਭਾਈ ਸਾਹਿਬ ਨੇ 11ਵੀਂ ਵਾਰ ਜਦੋਂ ਸ਼ੁਰੂ ਕੀਤੀ ਹੈ ਨਾ, ਉਹਦੇ ਵਿੱਚ ਦੂਜੀ ਪੌੜੀ ਜਿਹੜੀ ਉਹਦੀ ਪਹਿਲੀ ਤੁਕ ਹੈ, ਉਹ ਤੁਕ ਤੁਸੀਂ ਸਿਆਣੇ ਜਿਹੜੇ ਉਰਦੂ ਪੜ੍ਹੇ ਹੋ ਫਾਰਸੀ ਪੜ੍ਹੇ ਹੋ ਉਹ ਸਮਝੋਗੇ ਇਸ ਗੱਲ ਨੂੰ। ਕਹਿਣ ਲੱਗੇ ਸਿੱਖੀ ਮੰਗਣ ਲੱਗਿਆਂ ਅਰਦਾਸ ਕਰੀ ਕਿ ਮੈਂ ਸਿੱਖੀ ਕਮਾਉਂਦਿਆਂ ਸਭ ਦੇ ਚਰਨਾਂ ਦੀ ਧੂੜ ਰਹਾਂ, ਕਿਤੇ ਮੇਰਾ ਗੁਣ ਹੰਕਾਰ ਨਾ ਬਣ ਜਾਏ, ਕਿਤੇ ਮੇਰੀ ਕਮਾਈ ਮੇਰੇ ਅੰਦਰ ਦੀ ਖੌਮੇ ਨਾ ਬਣ ਜਾਏ। ਇੱਕ ਦਿਨ ਮੈਂ ਅਰਜ਼ ਕੀਤੀ ਸੀ ਕਿ ਗੁਰੂ ਸਾਹਿਬ ਨੇ ਤਾਂ ਸ਼ਬਦ ਵਿੱਚ ਸਾਨੂੰ ਰੋਸ਼ਨੀ ਦਿੱਤੀ ਹੈ, ਇੱਕ ਪਾਸੇ ਕਹਿੰਦੇ ਨੇ ਜਪ ਤਪ ਸੰਯਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ। ਤੇ ਜਿਹੜਾ ਜਪ ਤਪ ਕਰਦਾ ਤੇ ਜੇ ਕਿਤੇ ਅੰਦਰੋਂ ਥੋੜਾ ਜਿਹਾ ਖਿਲ ਜਾਏ, ਉਹਨੂੰ ਗੁਰੂ ਸਾਹਿਬ ਕਹਿੰਦੇ ਨੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਅਵਤਾ। ਉਹਨੇ ਤਪ ਬੜਾ ਕੀਤਾ। ਇੱਕ ਪਾਸੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮਨ ਕੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਈ, ਤੇ ਦੂਜੇ ਪਾਸੇ ਕਹਿੰਦੇ ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ ਜੂ ਕੁੰਚਰ ਇਸ਼ਨਾਨ। ਕਹਿਣ ਲੱਗੇ ਚੰਗਾ ਕੰਮ ਨੀ ਤੂੰ ਕੀਤਾ, ਮੌਤ ਆ ਗਈ। ਦੂਜੇ ਪਾਸੇ ਕਹਿੰਦੇ ਨੇ ਜਿੰਨਾ ਕੀਤੇ ਅੰਦਰ ਉਹ ਹੰਕਾਰੀ ਹੋ ਗਏ, ਉਹ ਇੰਜ ਹੋ ਗਿਆ ਜਿਵੇਂ ਹਾਥੀ ਨੂੰ ਕਿਸੇ ਇਸ਼ਨਾਨ ਕਰਾਇਆ। ਬੇਨਤੀ ਜਿਹੜੀ ਕਰਨਾ ਪਿਆ ਵਾ, ਕਹਿਣ ਲੱਗੋ ਤੇ ਸ਼ਬਦ ਵਰਤਿਆ, ਜਦੋਂ ਅਸੀਂ ਮਹਿਰਮ ਲਿਖਣੇ ਕਦੇ ਤੱਕੇ ਉਹ ਮਹਿਰਮ ਜਦੋਂ ਪਾਇਆ ਜਾਂਦਾ ਉਹਦੇ ਹਰੂਪ ਕੀ ਨੇ। ਉੱਥੇ ਅਸੀਂ ਮੀਮ ਪਹਿਲਾ ਸ਼ਬਦ ਵਰਤਿਆ ਜਾਂਦਾ ਖੇ ਤੇ ਰੇ ਮੀਮ ਆਪਾਂ ਲਿਖਨੀ ਆ ਮਹਿਰਮ। ਪਰ ਇੱਕ ਗੱਲ ਚੇਤੇ ਰੱਖੋ ਜੇ ਖੇ ਦੇ ਵਿੱਚ ਨਿੱਕੀ ਜਿਹੀ ਬਿੰਦੀ ਪਾ ਦਈਏ ਜਿਹਨੂੰ ਉਰਦੂ ਵਿੱਚ ਅਸੀਂ ਨੁਕਤਾ ਕਹਿੰਦੇ, ਜੇ ਕਿਤੇ ਨਿੱਕੀ ਜਿਹੀ ਇੱਕ ਬਿੰਦੀ ਇੱਕ ਵਾਰੀ ਪੈਨ ਦੀ ਟੱਚ ਕਰਕੇ ਪਿਛਾਂ ਲੈ ਆਓ ਉਹ ਮਹਿਰਮ ਤੋਂ ਬਣ ਜਾਏਗਾ ਮੁਜਰਮ, ਭਾਵੇਂ ਪੇਸ਼ ਉੱਤੇ ਲੱਗੀ ਹੋਵੇ ਚਾਹੇ ਨਾ। ਕਿਉਂਕਿ ਜਦੋਂ ਉਰਦੂ ਸਰਲ ਹੋ ਕੇ ਪੜ੍ਹਦੇ ਨੇ ਉਦੋਂ ਜ਼ਬਰ ਜ਼ੇਰ ਤੇ ਪੇਸ਼ ਲਾਉਣ ਦੀ ਜ਼ਰੂਰਤ ਨਹੀਂ ਮਹਿਸੂਸ ਕਰਦੇ, ਆਪਣੇ ਆਪ ਹੀ ਸਿਆਣੇ ਸ਼ਬਦਾਂ ਨੂੰ ਸਮਝ ਜਾਂਦੇ। ਉਹ ਕਹਿਣ ਲੱਗੇ ਇੱਕ ਨੁਕਤੇ ਹੋਏ ਜੈ ਮਹਿਰਮ ਮੁਜਰਮ ਖੈਰ ਖੁਵਾਰੀ। ਜੇ ਮਹਿਰਮ ਹੋਵੇਗਾ, ਮਹਿਰਮ ਦਾ ਅਰਥ ਹੈ ਦਿਲ ਦੇ ਭੇਦੀ ਅੰਦਰ ਦੀ ਜਾਣਨ ਵਾਲੇ ਅੰਦਰ ਦੇ ਰਾਜ਼ਦਾਰ। ਤੇ ਚੇਤੇ ਰੱਖੀ ਜਿੱਦਣ ਮੁਜਰਮ ਬਣ ਗਿਆ ਨਾ ਜਿਹੜਾ ਦਿਲ ਦਾ ਭੇਦੀ ਉਹ ਵੀ ਕਟਹਿਰੇ ਵਿੱਚ ਖੜਾ ਕੀਤਾ ਜਾਂਦਾ। ਮੈਂ ਸੋਚਿਆ ਵੀ ਭਾਈ ਸਾਹਿਬ ਨੇ ਇਹ ਸਿੱਖੀ ਦੀ ਮਰਿਆਦਾ ਦੱਸਦਿਆਂ ਪਹਿਲੀ ਇਹ ਤੋਪ ਕਿਉਂ ਕਹਿ ਦਿੱਤੀ ਕਿ ਇੱਕ ਨੁਕਤੇ ਹੋਏ ਜੈ ਮਹਿਰਮ ਮੁਜਰਮ ਖੈਰ ਖੁਵਾਰੀ। ਜੇ ਤਾਂ ਬਣੇਗਾ ਮਹਿਰਮ ਤੇ ਗੁਰੂ ਦਰ ਤੋਂ ਮਿਲੇਗੀ ਖੈਰ, ਤੇ ਜੇ ਕਿਤੇ ਖੌਮੇ ਦਾ ਨਿੱਕਾ ਜਿਹਾ ਨੁਕਤਾ ਲੱਗ ਗਿਆ ਮੈਂ ਵੱਡਾ ਸਿੱਖ, ਤੇ ਚੇਤੇ ਰੱਖੀ ਮੁਜਰਮ ਬਣ ਜਾਏਗਾ ਤੇ ਮੁਜਰਮ ਹਮੇਸ਼ਾ ਖੁਵਾਰ ਹੁੰਦੇ। ਸਿੱਖੀ ਤੂੰ ਕਮਾਣੀ ਕਿਵੇਂ ਵੇ? ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਫਿਰ ਅਸ ਪੌੜੀ ਵੱਲ ਆਵਾਂ, ਕਿਹੜੀ ਸਿੱਖੀ ਦੀ ਦਾਤ ਮੰਗੀਏ? ਕਹਿਣ ਲੱਗੇ ਗੁਰ ਸਿੱਖੀ ਗੁਰ ਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰ ਸਵਦਾਨ ਹੋਏ ਬਿਨ ਗੁਰ ਸ਼ਬਦ ਨਾ ਸੁਣੀ ਬੋਲਾਂ, ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਬਿਨ ਅੰਨਾ ਖੋਲਾ, ਪੈਰੀ ਪੈ ਪਾ ਖਾ ਕੋਈ ਚਰਨ ਧੋਏ ਚਰਨਾਦਕ ਚੋਲਾ, ਵਾਹਿਗੁਰੂ ਗੁਰ ਸ਼ਬਦ ਲੈ ਤਿਰਨ ਪਿਆਲਾ, ਚੁੱਪ ਚ ਬੋਲਾਂ ਚਰਨ ਕਮਲ ਚਿੱਤ ਭਵਰ ਕਰ, ਭਵਜਲ ਅੰਦਰ ਰਹਿ ਨਰੋਲਾ, ਜੀਵਨ ਮੁਕਤ ਸਚਾਵਾ ਚੋਲਾ। ਕਿਹੜੀ ਸਿੱਖੀ ਮੰਗਣੀ ਹੈ? ਜਿਹਨੂੰ ਭਾਈ ਸਾਹਿਬ ਨੇ ਕਿਹਾ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਾ ਬੰਦਾ, ਗੁਰ ਕਹਿ ਬਚਨ ਉਚਾਰ ਕੇ ਧਰਮਸ਼ਾਲਾ ਦੀ ਸੁਰਤ ਕਰਨ ਦਾ, ਕਹਿਣ ਲੱਗੇ ਸਾਧ ਸੰਗਤ ਵੀ ਜਾਏ ਕੈ ਗੁਰਬਾਣੀ ਦੇ ਪ੍ਰੀਤ ਸੁਣਨ ਦਾ, ਸ਼ੰਕਾ ਮਨੋ ਮਿਟਾਏ ਕੈ ਗੁਰਸਿੱਖਾਂ ਦੀ ਸੇਵ ਕਰਨ ਦਾ, ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤੰਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬੱਚਿਆਂ ਆਪ ਖਵੰਦਾ, ਕਲੀ ਕਾਲ ਪ੍ਰਗਾਸ ਗਰ ਗੁਰ ਚੇਲਾ, ਚੇਲਾ ਗੁਰਸੰਦਾ ਦਾਤਾ। ਮੈਂ ਬੇਨਤੀ ਕਰਨਾ ਮੈਨੂੰ ਆਹ ਸਿੱਖੀ ਦੀ ਦਾਤ ਨਹੀਂ ਜਿਹੜੇ ਤੇਰੇ ਸ਼ਬਦ ਬੋਲ ਕੇ ਕਹਿੰਦੇ ਪਏ। ਹਜ਼ੂਰ ਕਿਰਪਾਲੂ ਜੀ ਨੇ ਸਿੱਖ ਦੀ ਜਦੋਂ ਉਪਮਾ ਕੀਤੀ ਇੱਕ ਬੇਨਤੀ ਕਰਕੇ ਸਮਾਪਤੀ ਕਰਨੀ, ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਸੰਬੰਧ ਵਿੱਚ ਪ੍ਰੋਫੈਸਰ ਪਦਮ ਸਾਹਿਬ ਨੇ ਇੱਕ ਬਹੁਤ ਸੋਹਣੀ ਸਾਖੀ ਦਿੱਤੀ ਸੀ। ਦੇਖੋ ਉਹਨਾਂ ਦੀ ਸਭ ਤੋਂ ਪਹਿਲੀ ਕਿਤਾਬ ਸੀ, ਅੱਜ ਜੇ ਕਿਤੇ ਆਪਾਂ ਗੁਰਮਤ ਨੂੰ ਲਿਖਣ ਵਾਲੇ ਵਿਦਵਾਨਾਂ ਨੂੰ ਪੜ੍ਹਨੇ ਹਾਂ, ਜਦੋਂ ਪੁਰਾਤਨ ਵਿਦਵਾਨ ਪੜ੍ਹੀਦੇ ਨੇ ਨਾ ਉਹਨਾਂ ਵਿੱਚੋਂ ਪਿਆਰਾ ਸਿੰਘ ਜੀ ਪਦਮ ਉਹਨਾਂ ਨੇ ਬਹੁਤ ਗੁਪਤ ਖਜ਼ਾਨੇ ਜਿਹੜੇ ਨੇ ਉਹ ਪ੍ਰਗਟ ਕੀਤੇ ਸਨ। ਅੱਜ ਤੀਕਰਾਂ ਅਸੀਂ ਇਹ ਪੜ੍ਹਨੇ ਨਾ 52 ਕਵੀ ਨੇ, ਪਰ ਉਹਨਾਂ 52 ਕਵੀ ਲੱਭ ਕੇ ਇੱਕ ਇੱਕ ਉਹਨਾਂ ਦੀ ਰਚਨਾ ਵੀ ਦਰਜ ਕਰ ਦਿੱਤੀ। 52 ਕਵੀਆਂ ਤੋਂ ਬਿਨਾਂ 36 ਲਿਖਾਰੀ ਹੁੰਦੇ ਸਨ ਜਿਹੜੇ ਉਲੱਥੇ ਕਰਦੇ ਸਨ, ਤੇ ਉਹ ਕਹਿੰਦੇ ਸਨ ਚਾਰ ਲਿਖਾਰੀ ਹਰ ਵੇਲੇ ਗੁਰੂ ਕਲਗੀਧਰ ਜੀ ਦੇ ਨਾਲ ਰਹਿੰਦੇ ਸਨ, ਜੋ ਗੁਰੂ ਗੋਬਿੰਦ ਸਿੰਘ ਕਿਰਪਾਲੂ ਉਚਾਰਦੇ ਸਨ ਉਹ ਨਾਲ ਨਾਲ ਅੰਕਿਤ ਕਰੀ ਜਾਂਦੇ ਸਨ। ਉਹਨਾਂ ਕਿਤਾਬ ਲਿਖੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਰਤਨ, ਉਹ ਪੜ੍ਹਨ ਵਾਲੀ। ਉਹਨਾਂ ਨੇ ਸਭ ਤੋਂ ਪਹਿਲੀ ਉਹਨਾਂ ਦੀ ਪੁਸਤਕ ਸੀ ਸਾਡੇ ਗੁਰਦੇਵ, ਉਹਦੇ ਵਿੱਚ ਜਦੋਂ ਉਹਨਾਂ ਸਿੱਖੀ ਦੀ ਵਿਆਖਿਆ ਕੀਤੀ ਤੇ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਦਰ ਤੇ ਇੱਕ ਫਕੀਰ ਆਇਆ ਸੀ। ਉਹਨੇ ਆ ਕੇ ਕਿਹਾ ਮਹਾਰਾਜ ਤੁਸੀਂ ਕਿਰਪਾ ਕਰੋ ਕਿ ਮੇਰੀ ਝੋਲੀ ਵਿੱਚ ਕੁਝ ਖੈਰ ਪਾਓ। ਤੇ ਕਹਿੰਦੇ ਧੰਨ ਗੁਰੂ ਅਰਜਨ ਦੇਵ ਜੀ ਨੇ ਨਾ ਆਪਣੇ ਕੋਲੋਂ ਟਕੇ ਦਿੰਦਿਆਂ ਪਹਿਲਾ ਟਕਾ ਦੇ ਕੇ ਕਿਹਾ ਸੀ ਇਹ ਟਕਾ ਹੈ ਆਦ ਗੁਰੂ ਨਾਨਕ ਸਾਹਿਬ ਜੀ ਕੇ ਨਾਮ ਕਾ, ਤੇ ਨਾਲ ਕਿਹਾ ਜਿਹੜੇ ਅਕਾਲ ਕੇ ਅਨੰਦ ਭਗਤ ਸਨ। ਦੇਖੋ ਕਹਿਣ ਲੱਗੇ ਇਹ ਟਕਾ ਹੈ ਜੋ ਪੈਸੇ ਦਿੱਤੇ ਗੁਰੂ ਨਾਨਕ ਕੇ ਨਾਮ ਕਾ, ਜੋ ਅਕਾਲ ਕੇ ਅਨੰਦ ਸਿੱਖ ਹੈ। ਦੂਸਰਾ ਟਕਾ ਦੇ ਕੇ ਕਹਿਣ ਲੱਗੇ ਇਹ ਟਕਾ ਹੈ ਗੁਰੂ ਅੰਗਦ ਸਾਹਿਬ ਕਾ, ਤੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਹੁਕਮ ਮੰਨ ਕੇ ਕਮਾ ਲਿਆ। ਦੂਸਰਾ ਤੀਸਰਾ ਦੇ ਕੇ ਕਿਹਾ ਇਹ ਹੈ ਗੁਰੂ ਅਮਰਦਾਸ ਜੀ ਕੇ ਨਾਮ ਕਾ, ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਲੋਕ ਲਾਚ ਛੱਡ ਕੇ ਪ੍ਰੇਮ ਨਾਲ ਸੇਵਾ ਕੀਤੀ। ਤੀਜਾ ਟਕਾ ਚੌਥਾ ਦਿੰਦਿਆਂ ਕਿਹਾ ਇਹ ਹੈ ਗੁਰੂ ਰਾਮਦਾਸ ਜੀ ਕੇ ਨਾਮ ਕਾ, ਜਿਨ੍ਹਾਂ ਨੇ ਕਦੀ ਵੀ ਦੁਨਿਆਵੀ ਰਿਸ਼ਤੇ ਨੂੰ ਗਣਾਇਆ ਨਹੀਂ, ਕੇਵਲ ਭਾਵਨਾ ਨਾਲ ਗੁਰੂ ਜਾਣ ਕੇ ਸੇਵਾ ਕੀਤੀ। ਚਾਰ ਟਕੇ ਦੇ ਦਿੱਤੇ ਤੇ ਸ਼ਬਦ ਵਰਤੇ ਪਹਿਲਾਂ ਗੁਰੂ ਨਾਨਕ ਸਾਹਿਬ ਜੋ ਅਕਾਲ ਦੇ ਸਿੱਖ ਨੇ, ਗੁਰੂ ਅੰਗਦ ਸਾਹਿਬ ਜੋ ਗੁਰੂ ਨਾਨਕ ਸਾਹਿਬ ਦੇ ਸਿੱਖ ਨੇ, ਗੁਰੂ ਅਮਰਦਾਸ ਜਿਹੜੇ ਗੁਰੂ ਅੰਗਦ ਸਾਹਿਬ ਦੇ ਸਿੱਖ ਨੇ, ਗੁਰੂ ਰਾਮਦਾਸ ਜਿਹੜੇ ਧੰਨ ਗੁਰੂ ਅਮਰਦਾਸ ਦੇ ਸਿੱਖ ਨੇ, ਜਦੋਂ ਆਪਣੀ ਵਾਰੀ ਆਈ ਤੇ ਪਿੱਛੇ ਖੱਤ ਖਿੱਚਿਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਕਹਿਣ ਲੱਗੇ ਮਹਾਰਾਜ ਤੁਸੀਂ ਆਪਣੇ ਨਾਮ ਕਾ? ਕਹਿਣ ਲੱਗੇ ਜੇ ਮੈਂ ਸਿੱਖੀ ਕਮਾਨ ਤੁਰਿਆ ਵਾਂ, ਸਮਝ ਨਹੀਂ ਪਈ ਵੀ ਸਿੱਖੀ ਕਮਾਣੀ ਕਿਵੇਂ। ਗੁਰੂ ਕੇ ਸਿੱਖੋ ਕਹਿਣਾ ਬਹੁਤ ਸੌਖਾ ਹੈ, ਸਿੱਖੀ ਦਾ ਕਿਰਦਾਰ, ਸਿੱਖੀ ਦਾ ਇਖਲਾਕ, ਸਿੱਖੀ ਵਾਲਾ ਜੀਵਨ, ਤੇ ਜਿਨ੍ਹਾਂ ਨੇ ਸਿੱਖੀ ਕਮਾਈ ਉਹਨਾਂ ਨੂੰ ਫਿਰ ਮੇਰੇ ਬਾਬੇ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਧਨ ਧਨ ਭਾਗ ਇਹਨਾਂ ਭਗਤ ਜਨਾਂ ਜੋ ਹਰ ਨਾਮਾ ਹਰ ਮੁਖ ਕਹਿ ਪਿਆ। ਧਨ ਧਨ ਭਾਗ ਇਹਨਾਂ ਸੰਤ ਜਨਾਂ ਜੋ ਹਰ ਜਸ ਸਰਵਣੀ ਸੁਣ ਪਿਆ। ਧਨ ਧਨ ਭਾਗ ਇਹਨਾਂ ਸਾਧ ਜਨਾਂ, ਉੱਥੇ ਸ਼ਬਦ ਵਰਤੇ, ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ। ਧਨ ਧਨ ਭਾਗ ਇਹਨਾਂ ਗੁਰਮੁਖਾਂ, ਸ਼ਬਦ ਵਰਤੇ, ਜੋ ਗੁਰਸਿੱਖ ਲੈ ਮਨ ਜਿਣਤਿਆਂ। ਅਖੀਰ ਤੇ ਕਹਿਣ ਲੱਗੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਦਿਆ। ਸਭ ਤੋਂ ਵੱਡੇ ਭਾਗ ਉਸ ਗੁਰਸਿੱਖ ਦੇ ਨੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵੀ ਜੁੜਿਆ ਤੇ ਸ਼ਬਦ ਦੀ ਕਮਾਈ ਕਰਦਾ ਪਿਆ। ਮੇਰਾ ਦਾਤਾ ਮੇਰ ਕਰੇ, ਇਸੇ ਸਬਜੈਕਟ ਨੂੰ ਯਤਨ ਕਰਾਂਗਾ ਕੱਲ, ਨਹੀਂ ਤੇ ਦੋ ਦਿਨ ਹੋਰ ਇਸੇ ਵਿਸ਼ੇ ਨੂੰ, ਕਿਉਂਕਿ ਸਿੱਖੀ ਇੰਨਾ ਵਿਸ਼ਾਲ ਵਿਸ਼ਾ। ਮਾਸਟਰ ਜੀ ਨੂੰ ਕਿਤੇ ਪੁੱਛਿਆ ਸੀ ਤਾਰਾ ਸਿੰਘ ਹੋਣਾ ਨੂੰ ਕਿ ਸਿੱਖੀ ਪਹਿਲਾਂ ਕਿ ਦੇਸ਼ ਭਗਤੀ ਪਹਿਲਾਂ, ਤੇ ਮਾਸਟਰ ਜੀ ਨੇ ਕਿਹਾ ਸੀ, ਕਹਿਣ ਲੱਗੇ ਮੈਨੂੰ ਤੂੰ ਭੁਲੇਖੇ ਵਿੱਚ ਨਾ ਪਾ, ਸਿੱਖੀ ਬਹੁਤ ਵੱਡਾ ਘਰ ਹੈ ਤੇ ਦੇਸ਼ ਭਗਤੀ ਇੱਕ ਨਿੱਕਾ ਜਿਹਾ ਕੰਸੈਪਟ ਹੈ, ਸਿੱਖੀ ਬਹੁਤ ਵੱਡਾ ਵਿਸ਼ਾ ਹੈ, ਇਹਨੂੰ ਆਪਾਂ ਕੱਲ ਪਰਸੋਂ ਜਿੰਨੇ ਦਿਨ ਲੱਗੇ ਯਤਨ ਕਰਾਂਗੇ ਕਿ ਸ਼ਬਦ ਦੀ ਟੇਕ ਨੂੰ ਲਵਾ ਸਕੀਏ। ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਆਪ ਸੰਗਤ ਦੇ ਦਰਮਿਆਨ, ਸਾਡੇ ਅਤਿ ਸਤਿਕਾਰਯੋਗ ਸੰਤ ਬਾਬਾ ਲਾਭ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ, ਉਹ ਵੀ ਆਏ ਹੋਏ ਨੇ ਆਪ ਸੰਗਤ, ਉਹਨਾਂ ਦੇ ਦਰਸ਼ਨ ਦਾਰੇ ਵੀ ਕਰੋ, ਆਪ ਉਹਨਾਂ ਦੇ ਕੋਲ ਬੈਠ ਕੇ ਸਿੱਖੀ ਕਮਾਨ ਦੀ ਜਾਂਚ ਵੇਖੋ, ਜਿਹੜਾ ਕਮਾਨ ਤੁਰਦਾ ਸਮਝ ਵੀ ਉਹਦੇ ਤੋਂ ਪੈਂਦੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।